ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹਲਾ ਪਹਿਲਾ। ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ। ਕਵਨ ਬੁਝੈ ਬਿਦ ਜਾਣੈ, ਉਤ ਭੁਜ ਚਲਤ ਆਪ ਕਰ ਚੀਨੈ। ਆਪੇ ਤਤ ਪਛਾਣੈ, ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ। ਕਵਨ ਬੁਝੈ ਬਿਦ ਜਾਣੈ, ਉਤ ਭੁਜ ਚਲਤ ਆਪ ਕਰ ਚੀਨੈ। ਆਪੇ ਤਤ ਪਛਾਣੈ, ਐਸਾ ਗਿਆਨ ਵਿਚਾਰੈ ਕੋਈ, ਤਿਸ ਤੇ ਮੁਕਤ ਪਰਮ ਗਤ ਹੋਈ। ਰਹਾਉ ਦਿਨ ਮਹਿ ਰੈਣ, ਰੈਣ ਮਹਿ ਦਿਨੀਅਰ। ਹੁਸਨ ਸੀਤ ਬਿਦ ਸੋਈ, ਤਾਂ ਕੀ ਗਤ ਮਿਤ ਆਵਰ ਨਾ ਜਾਣੈ। ਗੁਰ ਬਿਨ ਸਮਝ ਨਾ ਹੋਈ, ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ। ਬੂਝੋ ਬ੍ਰਹਮ ਗਿਆਨੀ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਗੁਰਮੁਖ ਅਕਥ ਕਹਾਨੀ, ਮਨ ਮਹਿ ਜੋਤ, ਜੋਤ ਮਹਿ ਮਨੁਆ। ਪੰਚ ਮਿਲੇ ਗੁਰ ਭਾਈ, ਨਾਨਕ ਤਿਨਕਾ ਸਦ ਬਲਿਹਾਰੀ। ਜਿਨ ਏਕ ਸ਼ਬਦ ਲਿਵਲਾਈ, ਮਨ ਮਹਿ ਜੋਤ, ਜੋਤ ਮਹਿ ਮਨੁਆ। ਪੰਚ ਮਿਲੇ ਗੁਰ ਭਾਈ, ਨਾਨਕ ਤਿਨਕਾ ਸਦ ਬਲਿਹਾਰੀ। ਜਿਨ ਏਕ ਸ਼ਬਦ ਲਿਵਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲਨਥਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਰਵਰੇ ਕਾਇਨਾਤ ਗਰਭ ਗੰਜਨ ਦੁਸ਼ਟ ਭੰਜਨ ਕਰੀਮਲ ਕਮਾਲ ਹੁਸਨਲ ਜਮਾਲ ਸਤਿਗੁਰੂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਗੁਰੂ ਕੀਆਂ ਸੰਗਤਾਂ ਜੁੜ ਬੈਠ ਕੇ ਇਸ ਸਮੇਂ ਦੀ ਬਹੁਤ ਹੀ ਸ਼ਿੱਦਤ ਨਾਲ ਉਡੀਕ ਕਰਦੀਆਂ ਨੇ। ਜਗਤ ਗੁਰੂ ਨਾਨਕ ਸਾਹਿਬ ਜੀ ਨੇ ਜੋ ਤਰੁੱਠ ਕਰਕੇ ਅੱਜ ਸਾਨੂੰ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ ਹਨ, ਰਾਮਕਲੀ ਰਾਗ ਅੰਦਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 878 ਅਤੇ 879 ਤੇ ਸ਼ੋਭਨੀਕ ਹਨ। ਜਿਹੜਾ ਗਿਆਨ ਸਤਿਗੁਰਾਂ ਨੇ ਪਵਿੱਤਰ ਗੁਰਸ਼ਬਦ ਦੇ ਰਾਹੀਂ ਬਖਸ਼ਿਸ਼ ਕੀਤਾ ਹੈ, ਰਹਾਉ ਦੇ ਬੰਦ ਵਿੱਚ ਵੀ ਸਾਨੂੰ ਇਹੀ ਸਿੱਖਿਆ ਦੇ ਰਹੇ ਨੇ ਕਿ ਜਿਹੜਾ ਵਿਰਲਾ ਮਨੁੱਖ ਐਸੇ ਗਿਆਨ ਦੀ ਵਿਚਾਰ ਕਰਦਾ ਹੈ ਜੋ ਗੁਰੂ ਸਾਹਿਬ ਜੀ ਨੇ ਸ਼ਬਦ ਵਿੱਚ ਸੋਝੀ ਬਖਸ਼ਿਸ਼ ਕੀਤੀ ਹੈ, ਜਿਹੜਾ ਇਸ ਗਿਆਨ ਦੀ ਵਿਚਾਰ ਕਰਕੇ ਆਪਣੇ ਹਿਰਦੇ ਵਿੱਚ ਵਸਾ ਲਵੇ ਉਸ ਮਨੁੱਖ ਨੂੰ ਵਿਕਾਰਾਂ ਤੋਂ ਮੁਕਤੀ ਵੀ ਮਿਲ ਜਾਂਦੀ ਹੈ, ਉਹਦੀ ਬੰਧਨਾਂ ਤੋਂ ਖਲਾਸੀ ਵੀ ਹੋ ਜਾਂਦੀ ਹੈ। ਐਸਾ ਮਨੁੱਖ ਪਰਮ ਗਤੀ ਨੂੰ ਭਾਵ ਉੱਚੀ ਆਤਮਕ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਐਸਾ ਗਿਆਨ ਵਿਚਾਰੈ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ। ਕਿਹੜਾ ਗਿਆਨ? ਜਿਹੜਾ ਸਤਿਗੁਰਾਂ ਨੇ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਵਿੱਚ ਅਤੇ ਬਾਕੀ ਸਾਰੇ ਸ਼ਬਦ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ। ਗਿਆਨ ਦਾ ਅੱਖਰੀ ਅਰਥ ਹੈ ਕੁਝ ਜਾਣ ਲੈਣਾ, ਪਰ ਧਰਮ ਦੀ ਦੁਨੀਆ ਅੰਦਰ ਕੇਵਲ ਜਾਣ ਲੈਣਾ ਹੀ ਕਾਫੀ ਨਹੀਂ, ਜਿਹਨੂੰ ਜਾਣਿਆ ਉਹਨੂੰ ਫਿਰ ਮੰਨਣਾ ਵੀ ਹੈ। ਜਿਵੇਂ ਪਾਣੀ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਉਹਦਾ ਗਿਆਨ ਉਹਦੇ ਬਾਰੇ ਸੋਝੀ ਹੋਣੀ ਬਹੁਤ ਜ਼ਰੂਰੀ ਹੈ, ਪਰ ਸਭ ਕੁਝ ਜਾਣ ਕੇ ਜਦੋਂ ਤੱਕ ਪਾਣੀ ਪੀਵਾਂਗੇ ਨਹੀਂ ਉਦੋਂ ਤੱਕ ਪਿਆਸ ਬੁੱਝ ਨਹੀਂ ਸਕਦੀ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਨੇ ਜਿਹੜੇ ਬਚਨ ਕਹੇ ਨੇ, ਪੰਡਿਤ ਹੋਏ ਕੈ ਬੇਦ ਬਖਾਣੈ ਮੂਰਖ ਨਾਮ ਦਿਓ ਰਾਮੈ ਜਾਣੈ, ਦੋਵਾਂ ਵਿੱਚ ਫਰਕ ਇੱਕ ਕੇਵਲ ਵਖਾਣ ਦਾ ਹੈ, ਦੂਸਰਾ ਜਿਹਨੇ ਜਾਣ ਲਿਆ ਉਹਨੇ ਉਸ ਨੂੰ ਮਾਣਿਆ ਵੀ ਹੈ। ਗਿਆਨ ਸਾਡੀ ਜ਼ਿੰਦਗੀ ਦਾ ਆਧਾਰ ਹੈ ਕਿਉਂਕਿ ਗਿਆਨ ਰਤਨ ਸਭ ਸੋਝੀ ਹੋਈ। ਜਿਵੇਂ ਦੋ ਅੱਖਾਂ ਦੇ ਖੁੱਲ੍ਹੇ ਹੋਣ ਦੇ ਬਾਵਜੂਦ ਵੀ ਹਨੇਰੇ ਵਿੱਚ ਤੁਰਨਾ ਹੋਵੇ ਤੇ ਹੱਥ ਵਿੱਚ ਦੀਪਕ ਪਕੜ ਕੇ ਤੁਰੀਦੈ, ਕਿਸੇ ਬਨੌਟੀ ਚਾਨਣ ਦਾ ਸਹਾਰਾ ਚਾਹੀਦਾ। ਇਸੇ ਤਰ੍ਹਾਂ ਦੁਨਿਆਵੀ ਤੌਰ 'ਤੇ ਵੀ ਵਿੱਦਿਆ ਇੱਕ ਮਨੁੱਖ ਦਾ ਤੀਜਾ ਨੇਤਰ ਮੰਨਿਆ ਜਾਂਦਾ, ਜਿਹਨੂੰ ਗਿਆਨ ਕਹਿੰਦੇ ਆ। ਧਰਮ ਦੀ ਦੁਨੀਆ ਅੰਦਰ ਵੀ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਜਦੋਂ ਤੱਕ ਸਾਡੀ ਜ਼ਿੰਦਗੀ ਵਿੱਚ ਗੁਰੂ ਦਾ ਪਰਮੇਸ਼ਰ ਦਾ ਗਿਆਨ ਨਹੀਂ ਹੈ, ਅਸੀਂ ਦੋ ਅੱਖਾਂ ਦੇ ਬਾਵਜੂਦ ਵੀ ਬਿਲਕੁਲ ਅਗਿਆਨੀ ਅੰਧਲੇਪਨ ਵਿੱਚ ਹੀ ਜੀਵਨ ਬਤੀਤ ਕਰਾਂਗੇ। ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟੀ ਹੋਈ। ਉਹ ਜਿਹੜੀ ਦਿਬ ਦ੍ਰਿਸ਼ਟੀ ਹੈ, ਦਿਬ ਦ੍ਰਿਸ਼ਟ ਹੋਈ ਭਾਵ ਜਿਹੜੀ ਗੁਰੂ ਨੇ ਗਿਆਨ ਵਾਲੀ ਸੋਝੀ ਬਖਸ਼ਿਸ਼ ਕਰ ਦਿੱਤੀ, ਉਹਦੇ ਨਾਲ ਸਾਡੇ ਜੀਵਨ ਦਾ ਅਗਿਆਨਤਾ ਵਾਲਾ ਜਿਹੜਾ ਅੰਧਲਾਪਨ ਸੀ ਉਹ ਦੂਰ ਹੋਇਆ। ਬੱਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਾ ਰਤਨ ਪਦਾਰਥ ਲਾਧਾ। ਜਦੋਂ ਤੱਕ ਸਾਡੀ ਜ਼ਿੰਦਗੀ ਵਿੱਚ ਗਿਆਨ ਨਹੀਂ ਹੈ, ਉਦੋਂ ਤੱਕ ਜਿੰਨੇ ਵੀ ਸਾਡੇ ਕਰਮ ਨੇ ਉਹ ਕਰਮ ਕਾਂਡ ਬਣ ਜਾਂਦੇ ਨੇ, ਸਾਨੂੰ ਸਹੀ ਮਾਰਗ ਤੋਂ ਬਹੁਤ ਦੂਰ ਲਿਜਾ ਕੇ ਔਜੜੇ ਕੁਰਾਹੇ ਪਾਉਣ ਦਾ ਉਹ ਕਾਰਨ ਬਣਦੇ ਨੇ। ਗਿਆਨ ਵਿਹੂਣਾ ਗਾਵੈ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕੈ ਕੰਨ ਪੜਾਏ, ਗੁਰਪੀਰ ਸਦਾਏ ਮੰਗਣ ਜਾਏ। ਅਸਲ ਗੁਰੂ ਦਾ ਗਿਆਨ ਇਹ ਹੈ, ਘਾਲ ਖਾਏ ਕਿਸ਼ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਧਾਰਮਿਕ ਤੌਰ 'ਤੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਪੰਡਿਤ ਬ੍ਰਹਮਦਾਸ ਨੂੰ ਸੋਝੀ ਬਖਸ਼ਿਸ਼ ਕਰਦੇ ਨੇ ਕਿ ਕੇਵਲ ਪੜ੍ਹ ਲੈਣਾ, ਗਿਆਨ ਇਕੱਤਰ ਕਰ ਲੈਣਾ ਹੀ ਕਾਫੀ ਨਹੀਂ ਹੈ, ਪੜ੍ਹ ਪੜ੍ਹ ਗੱਡੀ ਲੱਧੀਆਂ, ਪੜ੍ਹ ਪੜ੍ਹ ਭਰੀਆਂ ਸਾਥ। ਅਖੀਰ 'ਤੇ ਬਚਨ ਕਿਹਾ ਸੀ, ਨਾਨਕ ਲੇਖਿਆ ਇੱਕ ਗੱਲ ਹੋਰ ਹਉਮੈ ਝੱਖਣਾ ਚਾਖ। ਅਸਲ ਵਿੱਚ ਜਿਹੜਾ ਗਿਆਨ ਹੈ ਲੇਖੇ ਵਿੱਚ ਤਾਂ ਇਹੀ ਹੈ, ਬਾਕੀ ਤਾਂ ਕੇਵਲ ਝੱਖਾਂ ਮਾਰਨੀਆਂ ਨੇ। ਜਿਵੇਂ ਭਗਤ ਕਬੀਰ ਸਾਹਿਬ ਨੇ ਬਚਨ ਕਹੇ, ਤੂੰ ਬਾਮਨ ਮੈਂ ਕਾਂਸ਼ਿਕ ਜੁਲਹਾ, ਬੂਝੋ ਮੋਰ ਗਿਆਨਾ, ਤੁਮ ਤੋ ਜਾਚੇ ਭੂਪਤ ਰਾਜੇ, ਹਰ ਸੋ ਮੋਰ ਧਿਆਨਾ। ਆਹ ਹੈ ਅਸਲ ਵਿੱਚ ਗਿਆਨ, ਕਿ ਤੂੰ ਕਾਂਸ਼ੀ ਬਨਾਰਸ ਵਿੱਚ ਰਹਿ ਕੇ ਵੀ ਰਾਜਿਆਂ ਵੱਲ ਹੀ ਆਪਣਾ ਧਿਆਨ ਜੋੜੀ ਬੈਠਾ, ਅਤੇ ਮੈਂ ਗਰੀਬ ਜੁਲਾਹਾ ਹੋ ਕੇ ਵੀ ਪਰਮੇਸ਼ੁਰ ਵਿੱਚ ਧਿਆਨ ਜੋੜਦਾ। ਜਿਹੜਾ ਗਿਆਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਰਾਹੀਂ ਔਰੰਗਜ਼ੇਬ ਨੂੰ ਬਖਸ਼ਿਸ਼ ਕੀਤਾ ਸੀ, ਗਰ ਤੁਰਾ ਨਜ਼ਰ ਹਸਤ ਲਸ਼ਕਰ ਵਾ ਜ਼ਰ ਕੇ, ਮਹਾਰਾ ਨਿਗਾਹ ਅਸਤ ਜਜਦਾਂ ਸ਼ੁਕਰ। ਐ ਔਰੰਗਜ਼ੇਬ, ਜੇ ਤੇਰਾ ਧਿਆਨ ਤੇਰੀ ਸਲਤਨਤ ਤੇ, ਤੇਰੀ ਬਾਦਸ਼ਾਹੀ, ਤੇਰੇ ਹਾਥੀ ਘੋੜੇ ਖਜ਼ਾਨਿਆਂ 'ਤੇ ਟਿਕਿਆ ਹੋਇਆ, ਮੇਰਾ ਧਿਆਨ ਉਸ ਖੁਦਾ ਦੇ ਸ਼ੁਕਰਾਨੇ ਵਿੱਚ ਹੈ। ਇਹ ਹੈ ਅਸਲ ਗਿਆਨ ਧਰਮ ਦਾ। ਔਰ ਭਗਤ ਕਬੀਰ ਜੀ ਨੇ ਤਾਂ ਬੜਾ ਜ਼ੋਰ ਦੇ ਕੇ ਕਿਹਾ, ਜੇ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ। ਕੁਝ ਵਿਦਵਾਨਾਂ ਨੇ ਅਰਥ ਇਵੇਂ ਕੀਤੇ ਨੇ ਵੀ ਜਿਸ ਮਨੁੱਖ ਨੇ ਸੰਸਾਰ ਵਿੱਚ ਆ ਕੇ ਪਰਮੇਸ਼ੁਰ ਅਤੇ ਗੁਰੂ ਦੇ ਗਿਆਨ ਦੀ ਵਿਚਾਰ ਨਹੀਂ ਕੀਤੀ, ਉਹ ਕਾਹਦੇ ਲਈ ਜਨਮ ਲੈ ਕੇ ਆਇਆ, ਉਹਦੀ ਜਨਮ ਦੇਣ ਵਾਲੀ ਮਾਂ ਉਹਨੂੰ ਜਨਮ ਦੇਣ ਤੋਂ ਪਹਿਲਾਂ ਵਿਧਵਾ ਕਿਉਂ ਨਾ ਹੋ ਗਈ। ਭਾਵ ਐਸਾ ਮਨੁੱਖ ਕੇਵਲ ਧਰਤੀ 'ਤੇ ਭਾਰ ਹੈ ਜਿਹਦੇ ਕੋਲ ਗੁਰੂ ਦਾ ਅਤੇ ਪਰਮੇਸ਼ੁਰ ਦਾ ਗਿਆਨ ਨਹੀਂ ਹੈ। ਕਈ ਮਾਤਾ ਦੇ ਅਰਥ ਮਤ ਵੀ ਕਰਦੇ ਨੇ ਵੀ ਐਸੇ ਮਨੁੱਖਾਂ ਦੀ ਜਿਹੜੀ ਮਤ ਹੈ ਉਹ ਨਿਖਸਮੀ ਹੋ ਜਾਂਦੀ ਹੈ, ਜਿਹੜੇ ਗੁਰੂ ਦੇ ਗਿਆਨ ਤੋਂ ਸੱਖਣੇ ਨੇ, ਗੁਰੂ ਦੇ ਗਿਆਨ ਤੋਂ ਵਾਂਝੇ ਨੇ। ਕਿਉਂਕਿ ਧਰਮ ਅਸਲ ਵਿੱਚ ਹੈ ਹੀ ਉੱਥੇ, ਕਬੀਰਾ ਜਹਾਂ ਗਿਆਨ ਤੈਂ ਧਰਮ ਹੈ। ਜੇ ਸਾਡੇ ਕੋਲ ਗੁਰੂ ਦਾ ਪਰਮੇਸ਼ੁਰ ਦਾ ਗਿਆਨ ਨਹੀਂ, ਫਿਰ ਤਾਂ ਧਰਮ ਪੰਖ ਕਰ ਉੱਡ ਰਿਹਾ। ਕਲਯੁੱਗ ਮੈਂ ਕਰਮ ਧਰਮ ਨਾ ਕੋਈ, ਸਾਡੀ ਜ਼ਿੰਦਗੀ ਦੇ ਵਿੱਚੋਂ ਧਰਮ ਅਲੋਪ ਹੋ ਜਾਵੇਗਾ, ਕਿਉਂਕਿ ਗੁਰੂ ਦਾ ਗਿਆਨ ਹੀ ਅਸਲ ਵਿੱਚ ਧਰਮ ਦੀ ਸੋਝੀ ਬਖਸ਼ਿਸ਼ ਕਰਦਾ ਹੈ। ਕਬੀਰਾ ਜਹਾਂ ਗਿਆਨ ਤੈਂ ਧਰਮ ਹੈ, ਜਹਾਂ ਝੂਠ ਤੈਂ ਪਾਪ, ਜਹਾਂ ਲੋਭ ਤੈਂ ਕਾਲ ਹੈ, ਜਹਾਂ ਖਿਮਾ ਤੈਂ ਆਪ। ਭਗਤ ਕਬੀਰ ਜੀ ਦੇ ਬਚਨ, ਜਿੱਥੇ ਗਿਆਨ ਹੈ ਉੱਥੇ ਧਰਮ ਹੈ, ਜਿੱਥੇ ਝੂਠ ਹੈ ਉੱਥੇ ਪਾਪ ਹੈ, ਜਿੱਥੇ ਲੋਭ ਹੈ ਉੱਥੇ ਕਾਲ ਹੈ, ਅਤੇ ਜਿੱਥੇ ਖਿਮਾ ਕਰਨ ਵਾਲਾ ਗੁਣ ਹੈ ਉੱਥੇ ਪਰਮੇਸ਼ੁਰ ਆਪ ਵੱਸਦਾ। ਹੁਣ ਗਰੀਬ ਨਵਾਜ ਜੀ ਨੇ ਸਾਨੂੰ ਇਸ਼ਾਰੇ ਮਾਤਰ ਬਾਣੀ ਵਿੱਚ ਸਮਝਾਇਆ ਕਿ ਐਸਾ ਗਿਆਨ ਵਿਚਾਰ ਮਨਾ, ਹੇ ਮੇਰੇ ਮਨ ਤੂੰ ਐਸੇ ਗਿਆਨ ਦੀ ਵਿਚਾਰ ਕਰ, ਕਿਉਂਕਿ ਮਨ ਸਮਝਾਵਣ ਕਾਰਨ ਹੈ ਕਸ਼ੂਕ ਪੜੀ ਹੈ ਗਿਆਨ। ਇਸ ਮਨ ਨੂੰ ਟਿਕਾਉਣ ਲਈ, ਇਹਨੂੰ ਸਮਝਾਉਣ ਲਈ ਥੋੜ੍ਹਾ ਜਿਹਾ ਗਿਆਨ ਗੁਰੂ ਕਾ ਪੜ੍ਹਿਆ ਕਰ, ਕਿਉਂਕਿ ਮਨ ਖੁੱਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤਉ ਛੂਟੈ ਜੋ ਉੱਪਰ ਲਾਦਾ। ਜਿਵੇਂ ਇੱਕ ਘੁਮਿਆਰ ਖੋਤੇ ਦਾ ਪੈਖਰ ਤਾਂ ਖੋਲਦਾ ਉਹਨੂੰ ਉੱਪਰੋਂ ਲੱਦ ਕੇ, ਇਸੇ ਤਰ੍ਹਾਂ ਗੁਰੂ ਗਿਆਨ ਨਾਲ ਲੱਦ ਕੇ ਆਪਣੇ ਮਨ ਨੂੰ ਫੇਰ ਖੁੱਲ੍ਹਾ ਛੱਡਾਂਗੇ ਅਤੇ ਮਨ ਔਜੜੇ ਨਹੀਂ ਜਾਵੇਗਾ, ਕਿਉਂਕਿ ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜੈਂ ਖਿੰਚੈ ਤੈਂ ਜਾਏ, ਨਾਨਕ ਹਸਤੀ ਕੁੰਡੈ ਬਾਹਰਾ, ਫਿਰ ਉੱਜੜ ਪਾਏ। ਕੱਲ੍ਹ ਨੂੰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਹੈ ਅਤੇ ਸਮਾਂ ਕੇਵਲ 45 ਮਿੰਟ ਦਾ ਹੁੰਦਾ ਹੈ। ਕੱਲ੍ਹ ਨੂੰ ਮੁੱਖ ਵਾਕ ਦੀ ਵਿਚਾਰ ਵੀ ਹੈ, ਗੁਰ ਇਤਿਹਾਸ ਦੀ ਵਿਚਾਰ ਵੀ ਹੈ, ਔਰ ਨਵੇਂ ਮਹੀਨੇ ਦੀ ਆਰੰਭਤਾ ਹੋਣੀ ਹੈ ਉਹਦੀ ਵਿਚਾਰ ਵੀ ਕਰਨੀ ਹੈ। ਭਾਵੇਂ ਕਿ PTC ਚੈਨਲ ਵੱਲੋਂ ਕੱਲ੍ਹ ਨੂੰ 15 ਮਿੰਟ ਦਾ ਸਮਾਂ ਹੋਰ ਦਿੱਤਾ ਗਿਆ, ਪਰ ਅੱਜ ਵੀ ਆਪਾਂ ਯਤਨ ਕਰੀਏ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਕੁਝ ਪਾਰੋਪਕਾਰ ਅੱਜ ਵੀ ਆਪਾਂ ਸਾਂਝੇ ਕਰੀਏ ਬਾਣੀ ਦੇ ਪੱਖ ਤੋਂ। ਉਹਨਾਂ ਦੇ 69 ਸ਼ਬਦ ਅਤੇ 57 ਸ਼ਲੋਕ, ਸਮੁੱਚੀ ਬਾਣੀ ਤਿਆਗ, ਵੈਰਾਗ ਅਤੇ ਅਨੁਰਾਗ ਦਾ ਵਿਸ਼ਾ ਜਿਹਦੇ ਵਿੱਚ ਪ੍ਰਧਾਨ ਹੈ। 10 ਪਾਤਸ਼ਾਹੀਆਂ ਵਿੱਚ ਇੱਕੋ ਹੀ ਜੋਤ ਵਿਚਰੀ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਧੁਰ ਤੋਂ ਗੁਰੂ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਥਾਪਿਆ ਲੈਣਾ ਜੀਵੰਦ ਹੈ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣਨ ਤੋਂ ਪਹਿਲਾਂ ਗੁਰੂ ਨਾਨਕ ਦੇ ਸਿੱਖ ਨੇ। ਇਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਤੱਕ ਗੁਰਗੱਦੀ 'ਤੇ ਬਿਰਾਜਮਾਨ ਨੇ ਉਦੋਂ ਤੱਕ ਬਾਲਕ ਗੋਬਿੰਦ ਰਾਏ ਉਹਨਾਂ ਦੇ ਸਾਹਿਬਜ਼ਾਦੇ ਨੇ। ਗੁਰੂ ਉਦੋਂ ਨੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਆਪ ਦਿੱਲੀ ਵੱਲ ਸ਼ਹਾਦਤ ਪਾਉਣ ਵਾਸਤੇ ਤੁਰ ਪਏ, ਕਿਉਂਕਿ ਜਿੱਥੇ ਗੁਰੂ ਜੋਤ ਹੈ ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰ ਆਪ ਰੱਖਿਆ, ਜਿੱਥੇ ਗੁਰੂ ਜੋਤ ਰੱਖੀ ਜਾਂਦੀ ਸੀ, ਜਿਵੇਂ ਦਸ਼ਮੇਸ਼ ਪਿਤਾ ਜੀ ਨੇ ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਕਰਕੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਗੁਰੂ ਜੋਤ ਦਾ ਪੱਕਾ ਟਿਕਾਣਾ ਧੰਨ ਗੁਰੂ ਗ੍ਰੰਥ ਸਾਹਿਬ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਾਨੂੰ ਲਾਇਆ। ਹੁਣ ਸਮੁੱਚੀ ਬਾਣੀ ਦਾ ਇੱਕੋ ਹੀ ਭਾਵ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਸਮੁੱਚੀ ਬਾਣੀ ਸੁੱਖ ਦੇਣ ਵਾਲੀ ਹੈ, ਸਮੁੱਚੀ ਬਾਣੀ ਦੁੱਖਾਂ ਦਾ ਨਾਸ਼ ਕਰਨ ਵਾਲੀ ਹੈ, ਸਮੁੱਚੀ ਬਾਣੀ ਗੁਰਬਾਣੀ ਇਸ ਜੱਗ ਮੈਂ ਚਾਨਣ, ਸਾਡੀ ਜ਼ਿੰਦਗੀ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲੀ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਹੁਣ ਜਿਹੜਾ ਬਚਨ ਸਤਿਗੁਰਾਂ ਨੇ ਰਹਾਓ ਦੇ ਬੰਦ ਵਿੱਚ ਕਿਹਾ, ਐਸਾ ਗਿਆਨ ਵਿਚਾਰੈ ਕੋਈ, ਤਿਸ ਤੇ ਮੁਕਤ ਪਰਮਗਤ ਹੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਸ ਗਿਆਨ ਦੀ ਗੱਲ ਕਰਦੇ ਨੇ, ਕਿਉਂਕਿ ਇਸ ਸ਼ਬਦ ਦੇ ਵਿੱਚ ਜਿਹੜੇ ਗਿਆਨ ਦੀ ਗੱਲ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਕਿ ਜੇ ਪਰਮੇਸ਼ੁਰ ਨੂੰ ਮਿਲਣਾ ਤਾਂ ਫਿਰ ਮਨੁੱਖਤਾ ਤੋਂ ਪਰਮੇਸ਼ੁਰ ਨੂੰ ਵੱਖਰਾ ਨਾ ਸਮਝ, ਫਿਰ ਇਸ ਸੰਸਾਰ ਤੋਂ ਨਿਰੰਕਾਰ ਨੂੰ ਵੱਖਰਾ ਨਾ ਸਮਝ, ਉਹਨੂੰ ਲੱਭਣ ਵਾਸਤੇ ਕਿਸੇ ਜੰਗਲਾਂ ਵਿੱਚ ਜਾਂ ਪਰਬਤਾਂ 'ਤੇ ਜਾਣ ਦੀ ਲੋੜ ਨਹੀਂ, ਉਹ ਤੇਰੇ ਹਿਰਦੇ ਘਰ ਵਿੱਚ ਵੀ ਹੈ ਅਤੇ ਹਰ ਥਾਂ 'ਤੇ ਵਿਆਪਕ ਹੈ। ਜੇ ਆਹ ਗਿਆਨ ਵਿਚਾਰੇਗਾ ਤਾਂ ਫਿਰ ਤੈਨੂੰ ਮੁਕਤੀ ਮਿਲਣੀ। ਮੈਂ ਮੁਕਤੀ ਦੇ ਸੰਬੰਧ ਵਿੱਚ ਇੱਕ ਬਚਨ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਵਿੱਤਰ ਬਚਨ ਹੈ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਅਸੀਂ ਸ਼ਬਦ ਦੀ ਵਿਚਾਰ ਕਰਕੇ ਗੁਰੂ ਦਾ ਗਿਆਨ ਪ੍ਰਾਪਤ ਨਹੀਂ ਕਰਦੇ ਉਦੋਂ ਤੱਕ ਮੁਕਤੀ ਨਹੀਂ। ਅਤੇ ਜੇ ਕੋਈ ਕਵੇ ਵੀ ਜਿਹੜੇ ਸ਼ਬਦ ਦੀ ਵਿਚਾਰ ਕਰਦੇ ਨੇ ਜਿਨ੍ਹਾਂ ਕੋਲ ਗਿਆਨ ਹੈ ਕਿ ਉਹ ਮੁਕਤ ਹੋ ਗਏ ਨੇ, ਬਿਲਕੁਲ ਉਹ ਸ਼ਰਾਧਾਂ ਤੋਂ ਮੁਕਤ ਹੋ ਗਏ, ਉਹ ਵਰਤਾਂ ਤੋਂ ਮੁਕਤ ਹੋ ਗਏ, ਉਹ ਰੱਖੜੀਆਂ ਤੋਂ ਮੁਕਤ ਹੋ ਗਏ, ਉਹ ਮੜੀਆਂ ਦੀ ਪੂਜਾ ਤੋਂ ਮੁਕਤ ਹੋ ਗਏ, ਉਹ ਬੰਦਿਆਂ ਦੇ ਮੱਥਾ ਟੇਕਣ ਵਾਲੀ ਕਿਰਿਆ ਤੋਂ ਮੁਕਤ ਹੋ ਗਏ, ਕਿਉਂਕਿ ਉਹਨਾਂ ਦੇ ਕੋਲ ਗੁਰੂ ਦੇ ਗਿਆਨ ਦੀ ਵਿਚਾਰ ਹੈ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਉਹ ਸਿੱਖ ਪਰਿਵਾਰ ਇਹ ਗਿਆਨ ਰੱਖਦੇ ਨੇ, ਛੋਡੈ ਅੰਨ ਕਰੈ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਉਹਨਾਂ ਕੋਲ ਗੁਰੂ ਦੇ ਗਿਆਨ ਦੀ ਵਿਚਾਰ ਹੈ, ਉਹ ਸ਼ਰਾਧਾਂ ਤੋਂ ਮੁਕਤੀ ਪਾ ਗਏ ਨੇ। ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸ਼ਰਾਧ ਕਰਾਈ, ਪਿੱਤਰ ਵੀ ਬਪਰੇ ਕਹੋ ਕਿਉਂ ਪਾਵੈ ਕਊਆ ਕੂਕਰ ਖਾਈ। ਜਿਨ੍ਹਾਂ ਕੋਲ ਗੁਰੂ ਦਾ ਗਿਆਨ ਹੈ, ਉਹ ਬੱਚਿਆਂ ਦੇ ਵਿਆਹਾਂ ਸਮੇਂ ਅਸ਼ਲੀਲ ਅਖਾੜਿਆਂ ਦੀ ਜਗ੍ਹਾ ਗੁਰੂ ਕੀ ਬਾਣੀ ਦੇ ਪਾਠ ਤੇ ਕੀਰਤਨ ਦਾ ਆਸਰਾ ਲੈ ਕੇ ਆਪਣੇ ਬੱਚੇ ਬੱਚਿਆਂ ਦੀ ਝੋਲੀ ਵਿੱਚ ਗੁਰਬਾਣੀ ਦੀ ਅਸੀਸ ਪਵਾਉਂਦੇ ਨੇ, ਉਹ ਅਸ਼ਲੀਲ ਅਖਾੜਿਆਂ ਤੋਂ ਮੁਕਤ ਹੋ ਗਏ ਨੇ। ਆਹ ਜੇ ਮੁਕਤੀ ਵੀ ਜਿਹੜਾ ਗਿਆਨ ਦੀ ਵਿਚਾਰ ਕਰ ਲੈਂਦਾ, ਉਹ ਫਜ਼ੂਲ ਖਰਚੇ ਤੋਂ ਬਚੇਗਾ, ਉਹ ਅਸ਼ਲੀਲ ਅਖਾੜਿਆਂ ਤੋਂ ਬਚੇਗਾ, ਉਹ ਗੁਰੂ ਕੀ ਬਾਣੀ ਦੀ ਅਸੀਸ ਆਪਣੇ ਬੱਚਿਆਂ ਦੀ ਝੋਲੀ ਵਿੱਚ ਪਵਾਵੇਗਾ। ਕਿਉਂਕਿ ਅਸਲ ਵਿੱਚ ਜਿਉਂਦਿਆਂ ਮੁਕਤ ਹੋਣਾ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ। ਤੇ ਨਾਲ ਹੀ ਅੱਗੇ ਸਪਸ਼ਟ ਕਰ ਦਿੱਤਾ ਕਿ ਮੁਕਤ ਪੰਥ ਹੈ ਕਿਹੜਾ, ਤਜ ਅਭਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ, ਨਾਨਕ ਕਹਿਤ ਮੁਕਤ ਪੰਥ ਇਹ ਗੁਰਮੁਖ ਹੋਏ ਤੁਮ ਪਾਵੋ। ਤੇ ਜਿਸ ਗਿਆਨ ਦੀ ਵਿਚਾਰ ਕਰਨੀ ਹੈ, ਉਹ ਗਿਆਨ ਕੀ ਹੈ? ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖੋ ਮਜ਼ਲੂਮਾਂ ਦੀ ਖਾਤਰ ਆਪਣਾ ਸੀਸ ਦਿੱਤਾ, ਤਿਲਕ ਜੰਜੂ ਦੀ ਰਾਖੀ ਕੀਤੀ ਉਹਨਾਂ ਨੇ, ਪਰ ਸਤਿਗੁਰੂ ਜੀ ਨਾ ਤਾਂ ਤਿਲਕ ਵਿੱਚ ਵਿਸ਼ਵਾਸ ਰੱਖਦੇ ਸਨ ਨਾ ਜੰਜੂ ਵਿੱਚ, ਕਿਉਂਕਿ ਨਾ ਉਹਨਾਂ ਨੇ ਤਿਲਕ ਲਾਇਆ ਨਾ ਜੰਜੂ ਪਹਿਨਿਆ। ਸਤਿਗੁਰੂ ਸਾਹਿਬ ਨੇ ਮਜ਼ਲੂਮ ਦੀ ਖਾਤਰ ਆਪਣੀ ਕੁਰਬਾਨੀ ਤੱਕ ਦੇ ਦਿੱਤੀ, ਪਰ ਉਹਨਾਂ ਦੇ ਧਰਮ ਕਰਮ ਨਾਲ ਸਹਿਮਤੀ ਪ੍ਰਗਟ ਨਹੀਂ ਕੀਤੀ। ਉਹਨਾਂ ਦਾ ਧਰਮ ਕਰਮ ਸੀ ਕਿ ਜੇ ਪਰਮੇਸ਼ਰ ਨੂੰ ਮਿਲਣਾ ਤੇ ਘਰ ਛੱਡ ਕੇ ਜੰਗਲਾਂ ਵਿੱਚ ਜਾਓ, ਪਰਬਤਾਂ ਤੇ ਜਾਓ। ਹੁਣ ਮਨੁੱਖਤਾ ਨਾਲ ਤਾਂ ਨਫ਼ਰਤ ਤੇ ਰੱਬ ਨੂੰ ਲੱਭਣ ਲਈ ਜੰਗਲ ਗਾਹ ਦੇਣੇ, ਮਨੁੱਖਤਾ ਨਾਲ ਤਾਂ ਨਫ਼ਰਤ ਤੇ ਰੱਬ ਨੂੰ ਲੱਭਣ ਲਈ ਚਲੇ ਜਾਣਾ ਪਰਬਤਾਂ ਤੇ, ਜੀਵਤ ਵਸਤੂਆਂ ਦੀਆਂ ਬਲੀਆਂ ਦੇਣੀਆਂ ਤੇ ਨਰਜਿੰਦ ਦੀ ਪੂਜਾ ਕਰਨੀ। ਸਾਹਿਬ ਨੇ ਇਸ ਨਾਲ ਸਹਿਮਤੀ ਪ੍ਰਗਟ ਨਹੀਂ ਕੀਤੀ। ਉਹਨਾਂ ਦੀ ਵਿਚਾਰਧਾਰਾ ਸੀ ਘਰ ਛੱਡ ਕੇ ਜੰਗਲਾਂ ਵਿੱਚ ਜਾਓ, ਗੇਰੂਏ ਕੱਪੜੇ ਪਹਿਨੋ, ਜੋਗੀ ਬਣੋ। ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਗਿਆਨ ਹੈ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਮੁੱਕਰ ਮਾਹੇ ਪੋਹਪ ਮੱਧ ਜਿਉਂ ਬਾਸ ਬਸਤ ਹੈ, ਮੁੱਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਭਾਈ। ਸਾਹਿਬ ਕਹਿੰਦੇ ਕਾਹਦੇ ਲਈ ਜੰਗਲਾਂ ਵਿੱਚ ਜਾਣਾ, ਉਹ ਤੇਰੇ ਸਦਾ ਅੰਗ ਸੰਗ ਹੈ, ਹਰ ਵੇਲੇ ਹਰ ਥਾਂ ਤੇ ਤੇਰੇ ਨਾਲ ਹੈ, ਜਿਵੇਂ ਫੁੱਲ ਵਿੱਚ ਸੁਗੰਧੀ, ਸ਼ੀਸ਼ੇ ਵਿੱਚ ਸ਼ੀਸ਼ਾ ਵੇਖਣ ਵਾਲੇ ਦਾ ਪ੍ਰਤੀਬਿੰਬ। ਬਿਲਕੁਲ ਇਸੇ ਤਰ੍ਹਾਂ ਜਿਹੜਾ ਗਿਆਨ ਅੱਜ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਨਾ, ਐਸਾ ਗਿਆਨ ਵਿਚਾਰੈ ਕੋਈ, ਤੇ ਗੁਰੂ ਤੇਗ ਬਹਾਦਰ ਸਾਹਿਬ ਇਸੇ ਸ਼ਬਦ ਵਿੱਚ ਕਿਰਪਾ ਕਰਦੇ ਨੇ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਪ੍ਰਮ ਕੀ ਕਾਈ। ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਕੀਤੀ ਹੈ, ਪਰ ਕੁਰਬਾਨੀ ਦੇਣ ਵਾਲੇ ਸਤਿਗੁਰੂ ਜੀ ਆਪ ਹਿੰਦੂ ਨਹੀਂ ਸਨ। ਉਹਨਾਂ ਦਾ ਧਰਮ ਸੀਗਾ ਕਿ ਹਮਰਾ ਝਗੜਾ ਰਹਾ ਨਾ ਕੋਊ, ਪੰਡਤ ਮੁੱਲਾਂ ਛਾਡੇ ਦੋ, ਪੰਡਤ ਮੁੱਲਾਂ ਜੋ ਲਿਖ ਦੀਆ, ਛਾੜ ਚੱਲੇ ਹਮ ਕਛੂ ਨਾ ਲੀਆ। ਜਿਹੜਾ ਵੀ ਮਜ਼ਲੂਮ ਬਣ ਕੇ ਆਉਂਦਾ ਗੁਰੂ ਘਰ, ਸਤਿਗੁਰੂ ਉਹਦੀ ਰੱਖਿਆ ਕਰਦੇ ਨੇ। ਪਰ ਇਹ ਨਹੀਂ ਵੀ ਜਿਹਦੀ ਰੱਖਿਆ ਹੋ ਰਹੀ ਹੈ ਸ਼ਾਇਦ ਸਤਿਗੁਰੂ ਉਹਨਾਂ ਨਾਲ ਸਹਿਮਤ ਨੇ। ਸਤਿਗੁਰੂ ਦੀ ਵਿਚਾਰਧਾਰਾ ਹੈ, ਜਾਕੋ ਜੋਗੀ ਖੋਜਤ ਹਾਰੇ, ਪਾਇਓ ਨਾਹੇ ਤੇ ਪਾਰਾ, ਸੋ ਸਵਾਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਇਸ ਕਰਕੇ ਐਸਾ ਗਿਆਨ ਵਿਚਾਰ ਹੈ ਕੋਈ, ਤਿਸ ਤੇ ਮੁਕਤ ਪਰਮਗਤ ਹੋਈ ਰਹਾਓ। ਕਿਹੜਾ ਗਿਆਨ ਹੈ? ਉਹ ਸਤਿਗੁਰੂ ਜੀ ਸਾਨੂੰ ਸੋਝੀ ਬਖਸ਼ਿਸ਼ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹਲਾ ਪਹਿਲਾ।
ਇਹ ਪਾਵਨ ਬਚਨ ਰਾਮਕਲੀ ਰਾਗ ਵਿੱਚ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਹਨ।
ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ, ਕਵਨ ਬੁਝੈ ਬਿਦ ਜਾਣੈ।
ਹੁਣ ਸਤਿਗੁਰੂ ਜੀ ਨੇ ਜਿਹੜੇ ਬਚਨ ਰਹਾਉ ਵਾਲੇ ਬੰਦ ਵਿੱਚ ਕਹੇ, ਐਸਾ ਗਿਆਨ ਵਿਚਾਰੈ ਕੋਈ, ਹੁਣ ਉਹ ਗਿਆਨ ਕਿਹੜਾ? ਸਾਹਿਬ ਕਹਿੰਦੇ ਜਿਵੇਂ ਸਾਗਰ ਦੇ ਵਿੱਚ ਬੂੰਦਾਂ ਨੇ ਅਤੇ ਬੂੰਦ ਅਸਲ ਵਿੱਚ ਸਾਗਰ ਦਾ ਹੀ ਅਸਲਾ ਹੈ। ਜਿਵੇਂ ਬਹੁਤ ਵੱਡਾ ਸਮੁੰਦਰ ਹੋਵੇ ਪਾਣੀ ਦਾ ਅਤੇ ਉਹਦਾ ਸੂਤਰ ਵੀ H2O ਹੈ ਅਤੇ ਇੱਕ ਨਿੱਕੀ ਜੀ ਬੂੰਦ ਹੋਵੇ ਅਸਲਾ ਉਹਦਾ ਵੀ ਹਾਈਡਰੋਜਨ ਪਲੱਸ ਆਕਸੀਜਨ ਭਾਵ H2O ਹੀ ਆਪਾਂ ਲਿਖਾਂਗੇ। ਜਿਵੇਂ ਮਿੱਟੀ ਦਾ ਨਿੱਕਾ ਜਿਹਾ ਕਣ ਵੀ ਮਿੱਟੀ ਹੈ ਅਤੇ ਮਿੱਟੀ ਦਾ ਬਹੁਤ ਵੱਡਾ ਢੇਰ ਪਹਾੜ ਹੋਵੇ ਉਹ ਵੀ ਮਿੱਟੀ ਅਖਵਾਉਂਦਾ। ਸੋਨੇ ਦੇ ਗਹਿਣੇ ਵੀ ਸੋਨਾ ਨੇ ਅਤੇ ਜਦੋਂ ਗਹਿਣੇ ਇਕੱਠੇ ਕਰ ਦਈਏ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਤਾਂ ਹੀ ਭਗਤਾਂ ਕਿਹਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਭਗਤ ਨਾਮਦੇਵ ਜੀ ਦੇ ਬਚਨ ਨੇ, ਏਕ ਅਨੇਕ ਵਿਆਪਕ ਪੂਰਕ ਜਦ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਬਿਮੋਹਤ ਬਿਰਲਾ ਬੂਝੈ ਕੋਈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਅੱਗੇ ਬਚਨ ਕਹੇ, ਜਲ ਤਰੰਗ ਅਰ ਫੇਨ ਬੁੱਧ ਬਦਾ, ਜਲ ਤੇ ਭਿੰਨ ਨਾ ਹੋਈ, ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ। ਕਹਿੰਦੇ ਆਹ ਗਿਆਨ ਜਿਹੜਾ, ਇਹਦੀ ਵਿਚਾਰ ਕਰ ਵੀ ਜਿਵੇਂ ਸਮੁੰਦਰ ਵੀ ਪਾਣੀ ਹੈ ਅਤੇ ਤਰੰਗਾਂ ਵੀ ਪਾਣੀ ਨੇ, ਇਸੇ ਤਰ੍ਹਾਂ ਅਸਲ ਵਿੱਚ ਪ੍ਰਭੂ ਰੂਪੀ ਸਾਗਰ ਤੋਂ ਜੀਵ ਰੂਪੀ ਬੂੰਦਾਂ ਪੈਦਾ ਹੋਈਆਂ ਨੇ ਅਤੇ ਜੀਵ ਰੂਪੀ ਬੂੰਦਾਂ ਦੇ ਵਿੱਚ ਪ੍ਰਭੂ ਰੂਪੀ ਸਾਗਰ ਦਾ ਅਸਲਾ ਹੈ। ਜਿਵੇਂ ਹੋਰ ਥਾਵਾਂ 'ਤੇ ਵੀ ਸ਼ਬਦ ਵਰਤੇ ਨੇ, ਸਾਗਰ ਮੈਂ ਹੰਸ, ਹੰਸ ਮੈਂ ਸਾਗਰ, ਅਕਥ ਕਥਾ ਗੁਰਬਚਨੀ ਆਦਰ। ਜਿਵੇਂ ਸਾਗਰ ਵਿੱਚ ਪਾਣੀ ਦੀਆਂ ਬੂੰਦਾਂ ਅਤੇ ਬੂੰਦਾਂ ਮਿਲ ਕੇ ਸਾਗਰ ਬਣਿਆ, ਇਸੇ ਤਰ੍ਹਾਂ ਨਿਰੰਕਾਰ ਤੋਂ ਸੰਸਾਰ ਹੈ ਅਤੇ ਸੰਸਾਰ ਵਿੱਚੋਂ ਹੀ ਨਿਰੰਕਾਰ ਨੂੰ ਲੱਭਣਾ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖਿਆ ਰਹਾਓ, ਹੇ ਪ੍ਰਭੂ ਤੇਰੀ ਇਸ ਕੁਦਰਤ ਵਿੱਚੋਂ ਹੀ ਤੂੰ ਕਾਦਰ ਜਿਹੜਾ ਹੈ ਉਹਦੀ ਅਸੀਂ ਸ਼ਨਾਖਤ ਕਰ ਸਕਦੇ ਹਾਂ। ਜਿਵੇਂ ਪਾਣੀ ਅਤੇ ਪਾਣੀ ਦਾ ਸਾਗਰ ਇੱਕੋ ਹੀ ਹੈ, ਭਾਵ ਸਾਗਰ ਵਿੱਚ ਬੂੰਦਾਂ ਨੇ ਅਤੇ ਬੂੰਦਾਂ ਦਾ ਅਸਲਾ ਅਸਲ ਵਿੱਚ ਸਾਗਰ ਹੈ। ਸਾਹਿਬ ਕਹਿ ਰਹੇ ਨੇ, ਕਵਣ ਬੁੱਝੈ ਬਿਦ ਜਾਣੈ, ਕੌਣ ਭਾਵ ਵਿਰਲਾ ਕੋਈ ਮਨੁੱਖ ਇਸ ਗੱਲ ਨੂੰ, ਇਸ ਵਿਧੀ ਨੂੰ ਬੁੱਝਦਾ ਜਾਣਦਾ ਹੈ, ਆਪਣੇ ਜੀਵਨ ਦੇ ਵਿੱਚ ਲਾਗੂ ਕਰਦਾ ਕਿ ਸਾਰੇ ਜੀਵ ਜਿਹੜੇ ਨੇ ਇੱਕੋ ਹੀ ਪ੍ਰਭੂ ਰੂਪੀ ਸਾਗਰ ਦਾ ਹਿੱਸਾ ਹਨ, ਭਾਵੇਂ ਉਹ ਹਿੰਦੂ ਹੋਣ, ਮੁਸਲਮਾਨ ਹੋਣ, ਜੈਨੀ ਹੋਣ, ਪਾਰਸੀ ਹੋਣ, ਬੋਧੀ ਹੋਣ। ਜਿੱਥੇ ਸਰਬ ਸਾਂਝਾ ਉਪਦੇਸ਼ ਦਿੱਤਾ ਉੱਥੇ ਕਿਹਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਇਹ ਸੱਚ ਹੈ, ਜੇ ਕਿਤੇ ਮਜਲੂਮ ਈਸਾਈ ਬਣ ਕੇ ਆਉਂਦਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਈਸਾਈਅਤ ਦੀ ਚਾਦਰ ਕਿਹਾ ਜਾਂਦਾ, ਜੇ ਕਿਤੇ ਮਜਲੂਮ ਬਣ ਕੇ ਆਉਂਦਾ ਮੁਸਲਮਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਦੀ ਚਾਦਰ ਕਿਹਾ ਜਾਣਾ ਸੀ, ਪਰ ਉਸ ਵੇਲੇ ਦਾ ਲੋੜਵੰਦ ਮਜਲੂਮ ਹਿੰਦੂ ਸੀ, ਇਸ ਕਰਕੇ ਸਤਿਗੁਰਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ। ਉਹ ਹਿੰਦ ਦੀ ਚਾਦਰ ਦੇ ਨਾਲ ਨਾਲ ਧਰਮ ਦੀ ਚਾਦਰ, ਮਨੁੱਖਤਾ ਦੀ ਚਾਦਰ ਨੇ, ਕਿਉਂਕਿ ਉਹਨਾਂ ਨੇ ਜਿੱਥੇ ਧਰਮ ਦੀ ਰਾਖੀ ਕੀਤੀ ਉੱਥੇ ਆਪਣਾ ਧਰਮ ਵੀ ਨਿਭਾਇਆ, ਕਿ ਅਸਲ ਵਿੱਚ ਜਿਹੜਾ ਧਰਮੀ ਹੈ ਉਹਦਾ ਧਰਮ ਹੈ ਕਿ ਉਹ ਮਜਲੂਮ ਦੀ ਰਾਖੀ ਕਰਨ ਵਾਸਤੇ ਆਪਣੇ ਸਿਰ ਧੜ ਦੀ ਵੀ ਜੇ ਬਾਜੀ ਲਾਉਣੀ ਪਵੇ ਤੇ ਲਾ ਦੇਵੇ, ਇਸ ਤੋਂ ਗੁਰੇਜ਼ ਨਾ ਕਰੇ। ਤੇ ਧਰਮ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਰਬ ਵਿਆਪੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਰਮ ਸੀ ਕਰਮ ਕਾਂਡਾਂ ਤੇ ਵਹਿਮਾਂ ਭਰਮਾਂ ਤੋਂ ਨਿਰਾਲਾ, ਜਿਹੜਾ ਗਿਆਨ ਦੀ ਸੋਝੀ ਬਖਸ਼ਿਸ਼ ਕਰਨ ਵਾਲਾ। ਜਿਵੇਂ ਇੱਕ ਕਲਾਸ ਵਿੱਚ ਵਿਦਿਆਰਥੀ ਪੜ੍ਹਦੇ ਹੋਣ, ਵਿਦਿਆਰਥੀ ਕਿਸੇ ਜਾਤ ਨਾਲ ਸੰਬੰਧਿਤ ਹੋਣ, ਉਹ ਵਿਦਿਆਰਥੀ ਸਾਰੇ ਇੱਕੋ ਜਿਹੇ ਨੇ, ਪਰ ਅਖੀਰ ਤੇ ਇੱਕੋ ਜਿਹੇ ਨਹੀਂ, ਕੁਝ ਮੈਰਿਟ ਵਿੱਚ ਪਹੁੰਚਦੇ ਨੇ, ਕੁਝ ਪਹਿਲੇ ਦੂਜੇ ਤੀਜੇ ਦਰਜੇ ਵਿੱਚ ਤੇ ਕੁਝ ਕੇਵਲ ਪਾਸ, ਤੇ ਕਈ ਫੇਲ ਵੀ ਹੋ ਜਾਂਦੇ ਨੇ। ਹੁਣ ਸਤਿਗੁਰੂ ਜੀ ਵਾਸਤੇ ਸਮੁੱਚੀ ਮਨੁੱਖਤਾ ਇੱਕੋ ਜਿਹੀ ਹੈ, ਪਰ ਜਦੋਂ ਧਰਮ ਦੇ ਫਲਸਫੇ ਦੀ ਗੱਲ ਆਈ ਤੇ ਸਾਹਿਬ ਕਹਿੰਦੇ, ਤੀਰਥ ਕਰੈ ਬ੍ਰਤ ਫੁਨ ਰਾਖੈ, ਨੈ ਮਨੁਆ ਬਸ ਜਾਂਕੋ, ਨੇਫਲ ਧਰਮ ਤਾਹੇ ਤੁਮ ਮਾਨੋ, ਸਾਚ ਕਹਿਤ ਮੈਂ ਜਾਕੋ। ਜਿਸ ਧਰਮ ਵਿੱਚ ਕੇਵਲ ਕਰਮ ਕਾਂਡ ਨੇ, ਸਾਹਿਬ ਕਹਿੰਦੇ ਉਹ ਬਿਲਕੁਲ ਨਿਫਲ ਹੈ। ਤੀਰਥ ਕਰੈ ਬ੍ਰਤ ਫੁਨ ਰਾਖੈ, ਨੈ ਮਨੁਆ ਬਸ ਜਾਂਕੋ। ਜਿਹੜਾ ਬੰਦਾ ਕੇਵਲ ਕਰਮ ਕਾਂਡਾਂ ਤੇ ਟਿਕਿਆ ਹੈ, ਵਹਿਮਾਂ ਭਰਮਾਂ ਤੇ ਟਿਕਿਆ, ਉਹਦਾ ਧਰਮ ਨਿਫਲ ਹੈ। ਤੇ ਗੁਰੂ ਦਾ ਗਿਆਨ ਕੀ ਹੈ ਕਿ ਮਨੁੱਖਤਾ ਨਾਲ ਪਿਆਰ ਕਰੋ, ਇਸ ਕਾਇਨਾਤ ਵਿੱਚੋਂ ਹੀ ਉਸ ਕਾਦਰ ਨੂੰ ਲੱਭਣ ਦਾ ਯਤਨ ਕਰੋ। ਉੱਥੇ ਆਪਣੇ ਪਰਾਏ ਦੀ ਗੱਲ ਨਹੀਂ। ਕੋਈ ਬੋਲੈ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ। ਸਾਹਿਬ ਕਹਿੰਦੇ ਸਾਰਿਆਂ ਦਾ ਅਸਲਾ ਇੱਕੋ ਹੀ ਹੈ, ਉਹ ਹੈ ਪਰਮੇਸ਼ਰ। ਜਿਵੇਂ ਸਾਗਰ ਵਿੱਚ ਬੂੰਦਾਂ ਨੇ ਅਤੇ ਬੂੰਦਾਂ ਮਿਲ ਕੇ ਸਾਗਰ ਬਣਦਾ ਹੈ, ਭਾਵ ਸਾਗਰ ਅਤੇ ਬੂੰਦਾਂ ਦਾ ਅਸਲਾ ਇੱਕੋ ਹੀ ਹੈ।
ਉਤ ਭੁਜ ਚਲਤ ਆਪ ਕਰ ਚੀਨੈ, ਆਪੇ ਤਤ ਪਛਾਣੈ।
ਪ੍ਰਭੂ ਜੀ ਆਪ ਹੀ ਚਾਰੇ ਖਾਣੀਆਂ, ਜਿਵੇਂ ਅੰਡਜ, ਜੇਰਜ, ਸੇਤਜ ਅਤੇ ਉਤਪੁਜ। ਅੰਡਜ ਜਿਹੜੇ ਜੀਵ ਆਂਡਿਆਂ ਤੋਂ ਪੈਦਾ ਹੁੰਦੇ ਨੇ, ਜੇਰਜ ਜਿਹੜੇ ਜੇਰ ਰਾਹੀਂ ਪੈਦਾ ਹੁੰਦੇ ਨੇ, ਸੇਤਜ ਜਿਹੜੇ ਪਸੀਨੇ ਮੁੜਕੇ ਰਾਹੀਂ ਪੈਦਾ ਹੁੰਦੇ ਨੇ, ਅਤੇ ਉਤਪੁਜ ਜਿਹੜੀ ਬਨਸਪਤੀ ਹੈ। ਇਹ ਚਾਰੇ ਖਾਣੀਆਂ ਜਿਹੜੀਆਂ ਨੇ, ਇਹ ਪ੍ਰਭੂ ਨੇ ਆਪ ਹੀ ਰਚੀਆਂ ਨੇ। ਔਰ ਕੇਵਲ ਚਾਰ ਹੀ ਨਹੀਂ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਸਮੁੱਚੀ ਕਾਇਨਾਤ ਜਿਸ ਤਰੀਕੇ ਨਾਲ ਪੈਦਾ ਹੋ ਰਹੀ, ਇਹ ਚੱਲ ਅਤੇ ਤਮਾਸ਼ਾ ਵੀ ਮੇਰੇ ਪ੍ਰਭੂ ਦਾ ਹੀ ਹੈ, ਅਤੇ ਆਪ ਹੀ ਉਹ ਇਸ ਨੂੰ ਵੇਖ ਰਿਹਾ, ਅਤੇ ਫਿਰ ਆਪੇ ਤੱਤ ਦੀ ਪਛਾਣ ਕਰਨ ਵਾਲਾ ਅਤੇ ਕਰਾਉਣ ਵਾਲਾ ਵੀ ਆਪ ਹੈ। ਜਿਹੜਾ ਜੀਵ ਇਸ ਗਿਆਨ ਦੀ ਵਿਚਾਰ ਕਰ ਲੈਂਦਾ, ਉਹ ਇਸ ਸੰਸਾਰ ਵਿੱਚੋਂ ਚਾਰੇ ਖਾਣੀਆਂ ਦੀ ਜਿਹੜੀ ਉਤਪਤੀ ਹੈ, ਇਹਦੇ ਵਿੱਚੋਂ ਤੱਤ ਰੂਪੀ ਪਰਮਾਤਮਾ ਨੂੰ ਲੱਭ ਲੈਂਦਾ। ਜਿਵੇਂ ਮਣਾ ਮੂਹੀ ਕਿਲੋਆਂ ਦੇ ਹਿਸਾਬ ਨਾਲ, ਲੀਟਰਾਂ ਦੇ ਹਿਸਾਬ ਨਾਲ ਦੁੱਧ ਹੋਵੇ, ਅਤੇ ਉਹਨੂੰ ਜਾਗ ਲਾ ਕੇ ਦਹੀਂ ਬਣਾ ਕੇ ਉਹਦੇ ਵਿੱਚੋਂ ਤੱਤ ਰੂਪੀ ਮੱਖਣ ਕੱਢ ਲਈਦਾ, ਇਸੇ ਤਰ੍ਹਾਂ ਸਮੁੱਚੀ ਕਾਇਨਾਤ ਵਿੱਚੋਂ ਗਿਆਨ ਰੂਪੀ ਮੰਥਨ ਕਰਕੇ ਤੱਤ ਰੂਪੀ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ, ਉਹ ਮਨੁੱਖ ਨੂੰ ਹੋ ਜਾਂਦੀ ਹੈ।
ਐਸਾ ਗਿਆਨ ਵਿਚਾਰੈ ਕੋਈ,
ਇਹੋ ਜਿਹਾ ਗਿਆਨ ਕੋਈ ਵਿਰਲਾ ਵਿਚਾਰਦਾ ਹੈ। ਉਵੇਂ ਕੇਵਲ ਦੁਨਿਆਵੀ ਗਿਆਨ ਪ੍ਰਾਪਤ ਕਰ ਲੈਣਾ, ਮੈਟਰ ਦੀ ਜਾਣਕਾਰੀ ਹੋਣੀ, ਵੱਧ ਤੋਂ ਵੱਧ ਧਾਰਮਿਕ ਗ੍ਰੰਥ, ਦੁਨਿਆਵੀ ਗ੍ਰੰਥ ਪੜ੍ਹ ਕੇ ਰੱਟਾ ਲਾ ਲੈਣਾ, ਇਸ ਤਰ੍ਹਾਂ ਦਾ ਗਿਆਨ ਤਾਂ ਬਹੁਤ ਹੈ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਭਵੈ। ਪਰ ਆਹ ਜਿਹੜਾ ਗਿਆਨ ਹੈ, ਇਹ ਕੋਈ ਵਿਰਲਾ ਵਿਚਾਰਦਾ ਕਿ ਪਰਮੇਸ਼ਰ ਮਨੁੱਖਤਾ ਤੋਂ ਵੱਖਰਾ ਨਹੀਂ, ਉਹ ਤਾਂ ਕੁਦਰਤ ਦਾ ਹੀ ਮਾਲਕ ਕਾਦਰ ਹੈ। ਨਾਨਕ ਸੱਚ ਦਤਾਰ ਸਨਾਖਤ ਕੁਦਰਤੀ, ਉਹ ਆਪਣੀ ਕੁਦਰਤ ਦੇ ਵਿੱਚ ਹੀ ਰਮਿਆ ਹੋਇਆ, ਉਹਨੂੰ ਬਾਹਰ ਲੱਭਣ ਵਾਸਤੇ ਜਾਣ ਦੀ ਲੋੜ ਨਹੀਂ। ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ। ਜੰਗਲ ਕਿਆ ਢੂੰਡੇ, ਉਹ ਤਾਂ ਤੇਰੇ ਹਿਰਦੇ ਘਰ ਵਿੱਚ ਹੈ। ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ, ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਵੀ ਏਕਾ ਬਾਤ ਬਖਾਨੈ, ਦਸ ਅਸ਼ਟੀ ਮਿਲ ਏਕੋ ਕਿਆ, ਤਾਂ ਵੀ ਜੋਗੀ ਭੇਦ ਨਾ ਲਿਆ। ਕਹਿੰਦੇ ਅਸਲ ਗਿਆਨ ਦੀ ਵਿਚਾਰ ਤੇ ਕੀਤੀ ਕੋਈ ਨਹੀਂ, ਕੇਵਲ ਕਰਮ ਕਾਂਡਾਂ ਵਿੱਚ, ਵਹਿਮਾਂ ਭਰਮਾਂ ਵਿੱਚ ਪੈ ਗਿਆ, ਅਤੇ ਦੂਜਿਆਂ ਨੂੰ ਵੀ ਅੰਧ ਵਿਸ਼ਵਾਸ ਦੇ ਨਾਂ ਤੇ ਵਹਿਮਾਂ ਭਰਮਾਂ ਵਿੱਚ ਪਾ ਕੇ ਮਨੁੱਖਤਾ ਨੂੰ ਖੁਆਰ ਕਰ ਰਿਹਾ। ਪਰ ਕੋਈ ਵਿਰਲਾ ਹੈ ਜਿਹੜਾ ਐਸੇ ਗਿਆਨ ਦੀ ਵਿਚਾਰ ਕਰਦਾ।
ਇਸ ਤੇ ਮੁਕਤ ਪਰਮ ਗਤ ਹੋਈ,
ਇਸੇ ਗਿਆਨ ਤੋਂ ਹੀ ਫਿਰ ਮੁਕਤੀ ਮਿਲੇਗੀ। ਜਿਹੜੀ ਮੁਕਤੀ ਦਾ ਜ਼ਿਕਰ ਮੈਂ ਕੀਤਾ, ਵੀ ਉਹ ਬੰਦਾ ਫਿਰ ਮੜੀਆਂ ਦੀ ਪੂਜਾ ਤੋਂ ਮੁਕਤ ਹੋ ਜਾਂਦਾ, ਜਠੇਰਿਆਂ ਦੀ ਪੂਜਾ ਤੋਂ ਮੁਕਤ ਹੋ ਜਾਂਦਾ, ਉਹ ਫਿਰ ਕੇਵਲ ਇੱਕ ਪਰਮੇਸ਼ਰ ਨਾਲ ਜੁੜ ਕੇ ਵਕਾਰਾਂ ਤੋਂ ਖਲਾਸੀ ਪ੍ਰਾਪਤ ਕਰ ਲੈਂਦਾ, ਉਹਦੀ ਜ਼ਿੰਦਗੀ ਦੇ ਬੰਧਨ ਕੱਟੇ ਜਾਂਦੇ ਨੇ। ਉਹ ਕਿਸੇ ਮਨੁੱਖ ਦੀ ਪੂਜਾ ਨਹੀਂ, ਉਹਨੂੰ ਸਮਝ ਆ ਜਾਂਦੀ ਕਿ ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਉਹ ਫਿਰ ਬੰਦਿਆਂ ਦੀ ਪੂਜਾ ਕਰਨ ਤੋਂ ਮੁਕਤ ਹੋ ਜਾਂਦਾ। ਇਹ ਸਾਰੀਆਂ ਮੁਕਤੀਆਂ ਜਿਹਨੂੰ ਮਿਲ ਜਾਣ, ਫਿਰ ਮਰਨ ਤੋਂ ਬਾਅਦ ਵਾਲੀ ਵੀ ਮੁਕਤੀ ਬਾਰੇ ਕੋਈ ਸ਼ੰਕਾ ਨਹੀਂ, ਕਿਉਂਕਿ ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਉਹ ਪਰਮ ਗਤੀ ਵੀ ਪ੍ਰਾਪਤ ਕਰ ਲੈਂਦਾ ਇਸ ਮਨੁੱਖਾ ਜੀਵਨ ਵਿੱਚ, ਉੱਚੀ ਆਤਮਕ ਅਵਸਥਾ ਉਹਦੀ ਬਣ ਜਾਂਦੀ ਹੈ। ਅਤੇ ਜਿਹੜਾ ਜਿਉਂਦਿਆਂ ਜੀ ਬੰਧਨਾਂ ਵਿੱਚ ਪਿਆ ਰਹੇ, ਉਹ ਫਿਰ ਮਰਨ ਤੋਂ ਬਾਅਦ ਵੀ ਮੁਕਤ ਨਹੀਂ ਹੁੰਦਾ, ਕਿਉਂਕਿ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਮਰਨ ਤੋਂ ਬਾਅਦ ਜੇ ਮੁਕਤੀ ਮਿਲੀ ਤੇ ਕਿੰਨੇ ਜਾਣਨਾ, ਜੇ ਮੁਕਤ ਕਰਨਾ ਤੇ ਜਿਉਂਦਿਆਂ ਕਰ। ਆਪਾਂ ਵਹਿਮਾਂ ਭਰਮਾਂ ਤੋਂ ਮੁਕਤ ਹੋਈਏ, ਕਰਮ ਕਾਂਡਾਂ ਤੋਂ ਮੁਕਤ ਹੋਈਏ, ਮਾਲਕ ਜੀ ਕਿਰਪਾ ਕਰਕੇ ਆਹ ਮੁਕਤੀ ਸਾਡੀ ਵਕਾਰਾਂ ਤੋਂ ਖਲਾਸੀ ਕਰ ਦਿਓ, ਬੰਧਨਾਂ ਤੋਂ ਸਾਨੂੰ ਮੁਕਤ ਕਰ ਦਿਓ।
ਰਹਾਓ,
ਇਹ ਪਾਵਨ ਗੁਰਵਾਕ ਸਤਿਗੁਰਾਂ ਨੇ ਰਹਾਓ ਤੇ ਕੇਂਦਰਿਤ ਕੀਤੇ ਹਨ।
ਦਿਨ ਮਹਿ ਰਹਿਣ, ਰਹਿਣ ਮਹਿ ਦਿਨੀਅਰ, ਹੁਸਨ ਸੀਤ ਬਿਦ ਸੋਈ।
ਦੂਸਰਾ ਦ੍ਰਿਸ਼ਟਾਂਤ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜਿਵੇਂ ਦਿਨ ਚੜ੍ਹਿਆ ਸੂਰਜ ਦਾ ਚਾਨਣ ਹੈ, ਪਰ ਜਦੋਂ ਸ਼ਾਮ ਹੁੰਦੀ ਹੈ ਸੂਰਜ ਦਾ ਚਾਨਣ ਰਾਤ ਦੇ ਹਨੇਰੇ ਵਿੱਚ ਲੀਨ ਹੋ ਜਾਂਦਾ, ਜਿਹਨੂੰ ਆਪਾਂ ਸੰਧਿਆ ਕਹਿੰਦੇ ਹਾਂ। ਸੰਧੀ ਵੀ ਸੂਰਜ ਛਿਪਣ ਲੱਗਦਾ ਅਤੇ ਚੰਦਰਮਾ ਉਦੇ ਹੁੰਦਾ, ਫਿਰ ਰਾਤ ਦਾ ਹਨੇਰਾ ਜਦੋਂ ਸੂਰਜ ਚੜ੍ਹਦਾ ਅਤੇ ਉਹ ਸੂਰਜ ਦੇ ਚਾਨਣ ਵਿੱਚ ਲੀਨ ਹੋ ਜਾਂਦਾ। ਹਨੇਰੇ ਵਿੱਚ ਚਾਨਣ ਅਤੇ ਚਾਨਣ ਵਿੱਚ ਹਨੇਰਾ ਦੋਵੇਂ ਇੱਕ ਦੂਜੇ ਦੇ ਵਿਰੋਧੀ ਨੇ, ਅਤੇ ਵੇਖੋ ਇੱਕ ਦੂਜੇ ਵਿੱਚ ਸਮਾ ਜਾਂਦੇ ਨੇ, ਇੱਕ ਦੂਜੇ ਵਿੱਚ ਲੀਨ ਹੋ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ, ਉਸਨ ਸੀਤ, ਗਰਮੀਆਂ ਲੰਘੀਆਂ ਨੇ ਅਤੇ ਸਰਦੀਆਂ ਸ਼ੁਰੂ ਹੋ ਗਈਆਂ, ਗਰਮੀ ਕਿੱਥੇ ਚਲੇ ਗਈ, ਸਰਦੀ ਵੇ ਸਮਾ ਗਈ, ਅਤੇ ਜਦੋਂ ਸਰਦੀ ਲੰਘਣੀ ਹੈ ਅਤੇ ਗਰਮੀ ਆ ਜਾਣੀ ਹੈ ਅਤੇ ਸਰਦੀ ਨੇ ਗਰਮੀ ਵੇ ਸਮਾ ਜਾਣਾ, ਭਾਵ ਉਸਨ ਮੈਂ ਸੀਤ, ਜਿਹੜੀ ਗਰਮੀ ਹੈ ਉਹ ਸਰਦੀ ਵਿੱਚ ਅਤੇ ਸਰਦੀ ਗਰਮੀ ਵਿੱਚ ਲੀਨ ਹੋ ਗਈ। ਪਰਮੇਸ਼ਰ ਨੇ ਇਹ ਇੱਕ ਐਸੀ ਖੇਡ ਰਚੀ ਹੋਈ ਹੈ।
ਤਾਂ ਕੀ ਗਤ ਮਿਤ ਆਵਰ ਨਾ ਜਾਣੈ, ਗੁਰ ਬਿਨ ਸਮਝ ਨਾ ਹੋਈ।
ਪ੍ਰਭੂ ਦੀ ਉੱਚੀ ਆਤਮਕ ਅਵਸਥਾ, ਉਹਦੀ ਕਿੰਨੀ ਉੱਚੀ ਹਾਲਤ ਹੈ, ਇਹਦਾ ਅੰਦਾਜ਼ਾ ਕੋਈ ਆਮ ਮਨੁੱਖ ਨਹੀਂ ਲਾ ਸਕਦਾ। ਸਤਿਗੁਰੂ ਹੀ ਇਸ ਗੱਲ ਦੀ ਸੋਝੀ ਕਰਵਾ ਸਕਦੇ ਨੇ ਕਿ ਹਰ ਕੀ ਗਤ ਨੈ ਕੋਊ ਜਾਣੈ, ਜੋਗੀ ਜਤੀ ਤਪੀ ਪਚਹਾਰੇ ਅਰਬ ਲੋਕ ਸਿਆਣੇ। ਸਾਡੀ ਤਾਂ ਅਰਦਾਸ ਵੀ ਇਹੀ ਹੈ ਕਿ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਹੇ ਮੇਰੇ ਮਾਲਕ, ਤੁਸੀਂ ਆਪਣੀ ਗਤ ਮਿਤ ਆਪ ਜਾਣਦੇ ਹੋ, ਅਸੀਂ ਤਾਂ ਤੁਹਾਡੇ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਤੁਸੀਂ ਕਿੰਨੇ ਉੱਚੇ ਹੋ, ਕਿੰਨੇ ਵੱਡੇ ਹੋ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਅਤੇ ਜਿਹਨੇ ਤੈਨੂੰ ਵੇਖ ਲਿਆ ਉਹਨੇ ਆ ਕੇ ਕਿਹਾ ਕੁਝ ਨਹੀਂ, ਉਹ ਤੇਰੇ ਵਿੱਚ ਹੀ ਲੀਨ ਹੋ ਗਿਆ। ਭਾਵ ਤੇਰੀ ਗਤ ਮਿਤ ਤੁਸੀਂ ਆਪ ਹੀ ਜਾਣਦੇ ਹੋ, ਭਾਵ ਪ੍ਰਭੂ ਦੀ ਗਤ ਮਿਤ ਕੋਈ ਹੋਰ ਨਹੀਂ ਜਾਣ ਸਕਦਾ, ਜਾਂ ਗੁਰੂ ਪਰਮੇਸ਼ਰ ਦਾ ਰੂਪ ਹੈ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ, ਕਹਿ ਦਾ ਅਰਥ ਹੈ ਜਾਂ ਉਹ ਆਪ ਜਾਣਦਾ ਅਤੇ ਜਾਂ ਉਹਦੇ ਨਾਲ ਜੁੜਿਆ ਹੋਇਆ ਇੱਕ ਮਿਕ ਜਿਹੜਾ ਗੁਰੂ ਹੈ ਨਾ ਉਹ ਜਾਣਦਾ। ਅਤੇ ਗੁਰੂ ਨੇ ਹੀ ਸਾਨੂੰ ਪਰਮੇਸ਼ਰ ਦੀਆਂ ਬਾਤਾਂ, ਪਰਮੇਸ਼ਰ ਦੀਆਂ ਕਥਾ ਕਹਾਣੀਆਂ ਸੁਣਾਈਆਂ ਨੇ ਸੰਸਾਰ ਵਿੱਚ। ਅੱਗੇ ਗੁਰੂ ਕੇ ਕੀਰਤਨੀਏ ਕਥਾ ਵਾਚਕ ਉਸ ਕਥਾ ਦੀ ਕਥਾ ਕਰਨ ਵਾਲੇ ਨੇ, ਉਸ ਕੀਰਤਨ ਨੂੰ ਅੱਗੇ ਸੁਣਾਉਣ ਵਾਲੇ ਨੇ, ਪਰ ਪ੍ਰਭੂ ਦੀ ਅਸਲ ਕਥਾ, ਅਕਥ ਕਥਾ ਕੇਵਲ ਗੁਰੂ ਨੇ ਸੁਣਾਈ ਹੈ, ਉਸ ਕਥਾ ਦੀ ਅੱਗੇ ਕਥਾ ਹੋ ਰਹੀ ਹੈ। ਕਿਉਂਕਿ ਪ੍ਰਭੂ ਦੀ ਅਕਥ ਕਥਾ ਕੋਈ ਨਹੀਂ ਕਰ ਸਕਦਾ, ਨਾ ਕੋਈ ਸੁਣਾ ਸਕਦਾ, ਕੇਵਲ ਗੁਰੂ ਹੀ ਸੁਣਾ ਸਕਦਾ। ਅਤੇ ਗੁਰੂ ਨੇ ਜਿਹੜੀ ਪਰਮੇਸ਼ਰ ਦੀ ਕਥਾ ਸੁਣਾਈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਉਹਦੀ ਅੱਗੇ ਵਿਆਖਿਆ, ਭਾਵ ਪਰਮੇਸ਼ਰ ਦੀ ਕਥਾ ਦੀ ਅੱਗੇ ਵਿਆਖਿਆ ਜਿਹੜੀ ਆ ਉਹ ਕਰ ਸਕਦੇ ਨੇ ਗਿਆਨ ਵਿਚਾਰਨ ਵਾਲੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖਾਂ ਨੇ ਜਿਹੜੇ ਭਗਤੀ ਗੁਣਾਂ ਦੀ ਵਿਚਾਰ ਕਰਨ ਵਾਲੇ ਨੇ, ਕਰਨੀ ਚਾਹੀਦੀ ਹੈ। ਕਿਉਂਕਿ ਆਵੋ ਸੰਤ ਪਿਆਰਿਓ ਇਕੱਠ ਕੀ ਕਰੈ ਕਹਾਣੀ, ਉਹਦੀ ਰਲ ਮਿਲ ਕੇ ਕਥਾ ਕਹਾਣੀ ਕਰੀਏ, ਪਰ ਉਹਦੀ ਕਥਾ ਕਹਾਣੀ ਗੁਰੂ ਨੇ ਦੱਸੀ ਹੈ, ਜਿਹੜੀ ਗੁਰੂ ਨੇ ਦੱਸੀ ਹੈ ਉਹਦੀ ਆਪਾਂ ਵਿਚਾਰ ਕਰਦੇ ਹਾਂ। ਇਸ ਕਰਕੇ ਗਰੀਬ ਨਵਾਜ ਜੀ ਕਿਰਪਾ ਕਰ ਰਹੇ ਨੇ ਕਿ ਗੁਰ ਬਿਨ ਸਮਝ ਨਾ ਹੋਈ, ਗੁਰੂ ਤੋਂ ਬਿਨਾਂ ਪ੍ਰਭੂ ਦੀ ਜਿਹੜੀ ਉੱਚੀ ਆਤਮਕ ਅਵਸਥਾ ਹੈ ਉਹਦਾ ਵੀ ਸਾਨੂੰ ਕੋਈ ਗਿਆਨ ਨਹੀਂ, ਉਹਦੀ ਵੀ ਸਾਨੂੰ ਕੋਈ ਸੋਝੀ ਜਾਂ ਸਮਝ ਨਹੀਂ ਹੈ।
ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ, ਬੂਝੋ ਬ੍ਰਹਮ ਗਿਆਨੀ।
ਹੁਣ ਸਾਡੀ ਸਾਰੇ ਜੀਵਾਂ ਦੀ ਉਤਪਤੀ ਦਾ ਦ੍ਰਿਸ਼ਟਾਂਤ ਦਿੱਤਾ ਵੀ ਮੰਨ ਲਵੋ ਕਿ ਕੋਈ ਬੰਦਾ ਪੁਰਖ ਹੈ, ਪਰ ਉਹਨੂੰ ਜਨਮ ਕਿਹਨੇ ਦਿੱਤਾ? ਇਸਤਰੀ ਨੇ। ਹੁਣ ਇਸਤਰੀ ਤੋਂ ਪੁਰਖ ਪੈਦਾ ਹੋਇਆ, ਭਾਵੇਂ ਕੋਈ ਜੱਜ ਹੈ, ਭਾਵੇਂ ਕੋਈ ਬਹੁਤ ਵੱਡਾ ਗਿਆਨੀ ਵਿਦਵਾਨ ਹੈ, ਭਾਵੇਂ ਕੋਈ ਲੀਡਰ ਹੈ, ਭਾਵੇਂ ਕੋਈ ਬਹੁਤ ਵੱਡਾ ਚੌਧਰੀ ਹੈ, ਭਾਵੇਂ ਕੋਈ ਬਹੁਤ ਵੱਡਾ ਮਹਾਤਮਾ ਹੈ, ਉਹ ਸੰਤਾਨ ਕਿਹਦੀ ਹੈ? ਇੱਕ ਇਸਤਰੀ ਦੀ। ਤਾਂ ਹੀ ਸਾਹਿਬ ਨੇ ਕਿਹਾ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ, ਕਿ ਜਿਹਨੇ ਤੈਨੂੰ ਪੈਦਾ ਕੀਤਾ ਉਸ ਪੈਦਾ ਕਰਨ ਵਾਲੀ ਜਨਨੀ ਨੂੰ ਮਾੜਾ ਨਾ ਆਖ, ਤੂੰ ਉਹਦੇ ਤੋਂ ਪੈਦਾ ਹੋ ਕੇ ਵੇਖ ਅੱਜ ਕਿੰਨੇ ਉੱਚੇ ਰੁਤਬੇ ਦਾ ਮਾਲਕ ਬਣਿਆ। ਗਰੀਬ ਨਵਾਜ ਜੀ ਨੇ ਬੜਾ ਵੱਡਾ ਰੁਤਬਾ ਦਿੱਤਾ, ਕਹਿਣ ਲੱਗੇ ਵੇਖੋ ਇਸਤਰੀ ਤੋਂ ਪੁਰਖ ਪੈਦਾ ਹੁੰਦਾ, ਅਤੇ ਜਦੋਂ ਇੱਕ ਪਿਤਾ ਦੇ ਘਰ ਧੀ ਜਨਮ ਲੈਂਦੀ ਹੈ, ਪੁਰਖ ਤੋਂ ਇਸਤਰੀ ਪੈਦਾ ਹੋਈ, ਭਾਵ ਰਕਤ ਬਿੰਦ ਕਰ ਨਿੰਮਿਆ ਅਗਨ ਉਧਰ ਮਝਾਰ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ, ਸਾ ਸਾ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸਨੰਗ। ਪਰ ਇਹ ਉਤਪਤੀ ਹੋਈ ਕਿਵੇਂ? ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਕਿ ਮਾਤਾ ਦਾ ਰਕਤ ਤੇ ਪਿਤਾ ਦਾ ਬਿੰਦ ਦੋਵਾਂ ਦੇ ਸੁਮੇਲ ਨਾਲ ਜਾਂ ਤਾਂ ਪੁਰਖ ਰੂਪੀ ਪੁੱਤਰ ਪੈਦਾ ਹੋਇਆ ਤੇ ਜਾਂ ਇਸਤਰੀ ਰੂਪੀ ਧੀ ਪੈਦਾ ਹੋਈ। ਵੇਖੋ ਇਸਤਰੀ ਰੂਪੀ ਮਾਂ ਤੋਂ ਪੁੱਤਰ ਰੂਪੀ ਪੁਰਖ ਜਨਮ ਲੈ ਰਿਹਾ ਤੇ ਪੁਰਖ ਰੂਪੀ ਪਿਤਾ ਤੋਂ ਇਸਤਰੀ ਰੂਪੀ ਧੀ ਜਨਮ ਲੈ ਰਹੀ ਹੈ। ਨਾਰ ਮੈਂ ਪੁਰਖ ਤੇ ਪੁਰਖ ਦੇ ਵਿੱਚ ਨਾਰ, ਭਾਵ ਜਿਵੇਂ ਹਨੇਰੇ ਵਿੱਚ ਚਾਨਣ, ਚਾਨਣ ਵਿੱਚ ਹਨੇਰਾ, ਸਰਦੀ ਵਿੱਚ ਗਰਮੀ, ਗਰਮੀ ਵਿੱਚ ਸਰਦੀ ਲੀਨ ਹੋ ਜਾਂਦੀ ਹੈ, ਇਸੇ ਤਰ੍ਹਾਂ ਇਸਤਰੀ ਵਿੱਚ ਪੁਰਖ ਦੇ ਗੁਣ ਤੇ ਪੁਰਖ ਵਿੱਚ ਇਸਤਰੀ ਦੇ ਗੁਣ, ਇਹ ਪਰਮੇਸ਼ਰ ਦੀ ਆਪਣੀ ਇਹ ਖੇਡ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ। ਕਹਿੰਦੇ ਜੇ ਤੂੰ ਬ੍ਰਹਮ ਗਿਆਨੀ ਹੈ ਤਾਂ ਪਹਿਲਾਂ ਆਹ ਗੱਲ ਬੁੱਝ। ਗੁਰਮਤ ਮੁਤਾਬਕ ਉਹ ਬ੍ਰਹਮ ਗਿਆਨੀ ਨਹੀਂ ਜਿਹੜਾ ਇਸਤਰੀ ਨੂੰ ਭੰਡਦਾ ਹੋਵੇ। ਬ੍ਰਹਮ ਗਿਆਨੀ ਉਹ ਜਿਹੜਾ ਆਹ ਵਿਚਾਰ ਕਰੇ ਕਿ ਪੁਰਖ ਤੋਂ ਨਾਰ ਤੇ ਨਾਰ ਤੋਂ ਪੁਰਖ ਪੈਦਾ ਹੁੰਦਾ, ਦੋਵਾਂ ਤੋਂ ਬਿਨਾਂ ਸੰਸਾਰ ਚੱਲ ਨਹੀਂ ਸਕਦਾ। ਸਾਡਾ ਬ੍ਰਹਮ ਗਿਆਨ ਆਹ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸਾਹਿਬ ਕਹਿੰਦੇ ਤੂੰ ਹੇ ਬ੍ਰਹਮ ਗਿਆਨੀ, ਤੂੰ ਇਸ ਗੱਲ ਨੂੰ ਬੁੱਝ, ਫਿਰ ਤੂੰ ਬ੍ਰਹਮ ਗਿਆਨੀ ਆ। ਵੀ ਜੇ ਸਮਝ ਲਵੇ ਵੀ ਇਸਤਰੀ ਤੋਂ ਪੁਰਖ ਤੇ ਪੁਰਖ ਤੋਂ ਇਸਤਰੀ ਹੈ।
ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ।
ਧੁਨ ਹੈ ਗੁਰੂ ਦਾ ਸ਼ਬਦ, ਤੇ ਉਹਦੇ ਵਿੱਚ ਜਦੋਂ ਆਪਾਂ ਸੁਰਤ ਜੋੜਦੇ ਹਾਂ, ਧਿਆਨ ਦਾ ਅਰਥ ਹੈ ਸੁਰਤ। ਹੁਣ ਕਈ ਵਾਰ ਇਹਨਾਂ ਪੰਕਤੀਆਂ ਨੂੰ ਲੈ ਕੇ ਕੁਝ ਡੇਰੇਦਾਰ ਜਿਹੜੇ ਸਿੱਖੀ ਦੇ ਵਿਰੋਧੀ ਨੇ, ਉਹ ਮਨੁੱਖ ਨੂੰ ਤ੍ਰਿਕੁੱਟੀ ਨਾਲ ਇੜਾ ਪਿੰਗਲਾ ਸੁਖਮਨਾ ਨਾਲ ਜੋੜਨਗੇ। ਵੇਖੋ ਜੀ, ਬਾਣੀ ਵਿੱਚ ਲਿਖਿਆ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਪਰ ਧੁਨ ਦਾ ਅਰਥ ਗੁਰੂ ਦਾ ਸ਼ਬਦ ਤੇ ਧਿਆਨ ਦਾ ਅਰਥ ਸੁਰਤ, ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਗੁਰੂ ਦਾ ਸ਼ਬਦ ਸਾਡੀ ਜ਼ਿੰਦਗੀ ਦਾ ਆਧਾਰ ਬਣ ਜੇ, ਸਤਿਗੁਰੂ ਨੇ ਇਹਨੂੰ ਹੀ ਸਾਊਂਡ ਕਿਹਾ, ਇਹਨੂੰ ਹੀ ਵਾਜੇ ਕਿਹਾ। ਵਾਜੇ ਪੰਚ ਸ਼ਬਦ, ਸ਼ਬਦ ਨਾਲ ਜੁੜਨਾ ਹੀ ਸਾਡੇ ਪੰਜ ਵਾਜੇ ਨੇ, ਕੋਈ ਹੋਰ ਵੱਖਰੇ ਨਹੀਂ। ਵੀ ਆਪਾਂ ਸ਼ਾਇਦ ਕਹਾਂਗੇ ਵੀ ਜਿਹੜੇ ਸਿੱਖੀ ਵਿਰੋਧੀ ਥਾਵਾਂ ਨੇ ਜਿੱਥੇ ਇਸ ਤਰ੍ਹਾਂ ਦਾ ਚੱਕਰ ਪਾ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਯੋਗੀਆਂ ਵਾਲੀ ਧਿਆਨ ਬਿਰਤੀ ਦਾ ਜਿਹੜਾ ਉਹ ਗਿਆਨ ਦਿੱਤਾ ਜਾ ਰਿਹਾ, ਨਹੀਂ। ਧੁਨ ਮੈਂ ਧਿਆਨ, ਧੁਨ ਦਾ ਅਰਥ ਹੈ ਆਵਾਜ਼, ਆਵਾਜ਼ ਹੈ ਸ਼ਬਦ। ਕਹਿੰਦੇ ਜਿਹੜਾ ਸ਼ਬਦ ਹੈ ਗੁਰੂ ਦਾ, ਜਦੋਂ ਉਹਦੇ ਵਿੱਚ ਧਿਆਨ ਸੁਰਤ ਜੁੜੇਗੀ, ਭਾਵ ਜਦੋਂ ਅਸੀਂ ਗੁਰੂ ਦੇ ਸ਼ਬਦ ਦਾ ਗਿਆਨ ਪ੍ਰਾਪਤ ਕਰਾਂਗੇ, ਸਾਡੇ ਘਰਾਂ ਵਿੱਚ ਸ਼ਰਾਧ ਆਉਣਗੇ ਤੇ ਸਾਨੂੰ ਸੁਰਤ ਜੁੜੇਗੀ ਵੀ ਨਹੀਂ, ਗੁਰੂ ਨੇ ਤਾਂ ਕਿਹਾ ਵੀ ਸ਼ਰਾਧ ਨਹੀਂ ਕਰਨੇ। ਇਹ ਹੈ ਅਸਲ ਵਿੱਚ ਜਾਣਨਾ। ਸਾਹਿਬ ਕਹਿੰਦੇ ਜਦੋਂ ਆਹ ਗੱਲ ਜਾਣ ਲਈ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਜਦੋਂ ਸਾਡਾ ਧਿਆਨ ਪਰਮੇਸ਼ਰ ਦੇ ਸ਼ਬਦ ਵਿੱਚ ਜੁੜ ਗਿਆ, ਗੁਰੂ ਦੇ ਸ਼ਬਦ ਵਿੱਚ ਜੁੜ ਗਿਆ, ਉਸ ਸ਼ਬਦ ਰਾਹੀਂ ਹੀ ਪਰਮੇਸ਼ਰ ਦੀ ਜਾਣ ਪਛਾਣ ਹੋਣੀ ਹੈ, ਕਿਉਂਕਿ ਉਸ ਪ੍ਰਭੂ ਦੀ ਜਾਣ ਪਛਾਣ ਉਹਦੇ ਸ਼ਬਦ ਰਾਹੀਂ, ਉਹਦੀ ਸਿਫਤ ਸਲਾਹ ਰਾਹੀਂ ਪ੍ਰਾਪਤ ਹੋ ਸਕਦੀ ਹੈ। ਗਰੀਬ ਨਿਵਾਜ ਕਿਰਪਾ ਕਰਦੇ ਨੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਥ ਕਹਾਣੀ। ਗੁਰੂ ਦੇ ਰਾਹੀਂ ਜਿਹੜਾ ਪਰਮੇਸ਼ਰ ਦੀ ਸਿਫਤ ਸਲਾਹ ਦੇ ਨਾਲ ਜੁੜ ਜਾਵੇ, ਉਹਨੂੰ ਇਹ ਸੋਝੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ।
ਮਨ ਮਹਿ ਜੋਤ, ਜੋਤ ਮਹਿ ਮਨੁਆ, ਪੰਚ ਮਿਲੇ ਗੁਰ ਪਾਈ।
ਫਿਰ ਉਹਦੇ ਮਨ ਵਿੱਚ ਗੁਰੂ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ। ਜੋਤ ਤਾਂ ਸਾਡੇ ਸਾਰਿਆਂ ਵਿੱਚ ਹੈ, ਕਿਉਂਕਿ ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਸਭ ਮੈਂ ਜੋਤ, ਜੋਤ ਹੈ ਸੋਏ। ਇਸਤਰੀ ਵਿੱਚ ਵੀ ਜੋਤ, ਪੁਰਖ ਵਿੱਚ ਵੀ ਜੋਤ, ਗਰੀਬ ਵਿੱਚ ਵੀ ਜੋਤ, ਅਮੀਰ ਵਿੱਚ ਵੀ ਜੋਤ, ਰਾਜੇ ਵਿੱਚ ਵੀ ਜੋਤ, ਪ੍ਰਜਾ ਵਿੱਚ ਵੀ ਜੋਤ, ਸਭ ਮੈਂ ਜੋਤ, ਜੋਤ ਹੈ ਸੋਏ। ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ, ਗੁਰੂ ਦੇ ਗਿਆਨ ਰਾਹੀਂ ਇਹ ਸੋਝੀ ਆਉਂਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੇ ਮਨ, ਤੂੰ ਲਾਲਚੀ ਕੁੱਤਾ ਨਹੀਂ, ਤੂੰ ਹੰਕਾਰੀ ਹਾਥੀ ਨਹੀਂ, ਤੂੰ ਬੇਸਮਝੀ ਵਾਲਾ ਗਧਾ ਤੇ ਖੋਤਾ ਨਹੀਂ, ਤੂੰ ਤਾਂ ਜੋਤ ਸਰੂਪ ਹੈ। ਤੂੰ ਤਾਂ ਐਵੇਂ ਹੀ ਉਸ ਆਪਣੇ ਅਸਲੇ ਨਾਲੋਂ, ਮੂਲ ਨਾਲੋਂ ਟੁੱਟ ਕੇ ਤੂੰ ਆਪਣੇ ਆਪ ਨੂੰ ਔਜੜੇ ਪਾਇਆ ਹੋਇਆ, ਤੇ ਕਦੇ ਤੂੰ ਪਸ਼ੂ ਅਖਵਾਉਣਾ, ਕਦੇ ਪੰਛੀ ਅਖਵਾਉਣਾ। ਕਬੀਰ ਮਨ ਪੰਛੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਕਦੇ ਤੇਰੀ ਹਾਲਤ ਪਸ਼ੂਆਂ ਨਾਲੋਂ ਵੀ ਬਦਤਰ ਬਣ ਜਾਂਦੀ, ਪਰ ਅਸਲ ਵਿੱਚ ਤੂੰ ਜੋਤ ਸਰੂਪ ਹੈ। ਮਨ ਮੈਂ ਜੋਤ, ਕਹਿੰਦੇ ਜਦੋਂ ਮਨ ਦੇ ਵਿੱਚ ਗੁਰੂ ਗਿਆਨ ਦਾ, ਗੁਰੂ ਜੋਤ ਦਾ, ਰੱਬੀ ਚਾਨਣ ਦਾ ਪ੍ਰਕਾਸ਼ ਹੋ ਜਾਂਦਾ ਨਾ, ਜਿਹੜਾ ਭਗਤ ਕਬੀਰ ਜੀ ਨੂੰ ਬਨਾਰਸ ਦੀ ਧਰਤੀ 'ਤੇ ਰਹਿ ਕੇ ਹੋਇਆ, ਪੰਡਿਤ ਹੈਰਾਨ ਹੋ ਗਏ, ਕਹਿਣ ਲੱਗੇ ਅਸੀਂ ਉੱਚੀ ਜਾਤੀ ਵਾਲੇ, ਅਸੀਂ ਕਰਮ ਕਾਂਡੀ, ਬੜਾ ਲੰਮਾ ਸਮਾਂ ਹੋ ਗਿਆ ਗਿਆਨ ਦੀ ਚਰਚਾ ਕਰਦਿਆਂ, ਪਰ ਜਿਹੜਾ ਗਿਆਨ ਭਗਤ ਕਬੀਰ ਜੀ ਨੂੰ ਮਿਲ ਗਿਆ ਇਹ ਤਾਂ ਬੜਾ ਹੈਰਾਨੀ ਕੁੰਨ ਹੈ। ਦੇਖੋ ਭਾਈ ਗਿਆਨ ਕੀ ਆਈ ਆਂਧੀ, ਕਹਿੰਦੇ ਥੋੜ੍ਹਾ ਬਹੁਤਾ ਨਹੀਂ ਗਿਆਨ ਦੀ ਹਨੇਰੀ ਆਈ ਹੈ। ਪੰਡਿਤ ਕਹਿ ਰਿਹਾ ਸੀ ਇਹ ਜੁਲਾਹਾ, ਇਹਨੂੰ ਗਿਆਨ ਨਹੀਂ ਪ੍ਰਾਪਤ ਹੋ ਸਕਦਾ, ਅਤੇ ਭਗਤ ਕਬੀਰ ਸਾਹਿਬ ਕਹਿਣ ਲੱਗੇ ਤੂੰ ਕਹਿੰਦਾ ਸਾਂ ਗਿਆਨ ਨਹੀਂ ਮਿਲ ਸਕਦਾ, ਵੇਖ ਗਿਆਨ ਦੀ ਹਨੇਰੀ ਚੱਲ ਪਈ ਹੈ। ਅਤੇ ਜਦੋਂ ਹਨੇਰੀ ਚੱਲੀ, ਵਹਿਮਾਂ ਭਰਮਾਂ ਦਾ ਕੂੜਾ ਕਰਕਟ ਉਡਾ ਕੇ ਲੈ ਗਈ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਦੀ, ਦੁਚਿੱਤੇ ਕੀ ਦੋਇ ਥੂਨ ਗਰਾਨੀ, ਮੋਹ ਬਲੇਂਡਾ ਟੂਟਾ, ਤਿਸ਼ਨਾ ਸ਼ਾਨ ਪਰੀ ਧਰ ਉੱਪਰ, ਦੁਰਮਤ ਭਾਂਡਾ ਫੂਟਾ। ਕਹਿੰਦੇ ਭੈੜੀ ਮਤ ਦਾ ਤੇ ਭਾਂਡਾ ਹੀ ਫੁੱਟ ਗਿਆ ਜਦੋਂ ਗਿਆਨ ਦੀ ਹਨੇਰੀ ਚੱਲੀ ਸਾਡੀ ਜ਼ਿੰਦਗੀ ਵਿੱਚ, ਹੁਣ ਵਹਿਮ ਭਰਮ ਜਾਂ ਕਰਮ ਕਾਂਡਾਂ ਦੀ ਕੋਈ ਥਾਂ ਨਹੀਂ। ਆਂਧੀ ਪਾਸ਼ੇ ਜੋ ਜਲ ਵਰਖੈ ਤੇ ਤੇਰਾ ਜਨ ਭੀਨਾ, ਕਹੋ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਜਦੋਂ ਆਹ ਗਿਆਨ ਪ੍ਰਾਪਤ ਹੋ ਜਾਵੇ, ਮਨ ਮੈਂ ਜੋਤ, ਜੋਤ ਮੈਂ ਮਨੂਆਂ, ਮਨ ਵਿੱਚ ਗੁਰੂ ਜੋਤ, ਗੁਰੂ ਗਿਆਨ, ਗੁਰੂ ਸ਼ਬਦ ਵਸ ਜਾਵੇ, ਅਤੇ ਸ਼ਬਦ ਵਿੱਚ ਸਾਡਾ ਮਨ ਜੁੜ ਜਾਵੇ, ਜੋਤ ਵਿੱਚ ਮਨ ਜੁੜ ਜਾਵੇ, ਫਿਰ ਕਹਿੰਦੇ ਪੰਚ ਮਿਲੇ, ਫਿਰ ਪੰਜੇ ਗਿਆਨ ਇੰਦਰੇ, ਕਰਮ ਇੰਦਰੇ ਵੱਖਰੇ ਵੱਖਰੇ ਨਹੀਂ ਤੁਰਨਗੇ। ਇਹ ਨਹੀਂ ਵੀ ਕੋਈ ਐਨੂੰ ਤੁਰੇਗਾ, ਕੋਈ ਐਨੂੰ ਤੁਰੇਗਾ, ਫਿਰ ਪੰਚ ਮਿਲੇ ਗੁਰ ਭਾਈ, ਉਹ ਗੁਰ ਭਾਈ ਬਣ ਜਾਣਗੇ, ਇੱਕੋ ਇਸ਼ਟ ਵਾਲੇ ਬਣ ਜਾਣਗੇ, ਇੱਕੋ ਰੱਬ ਵਾਲੇ ਬਣ ਜਾਣਗੇ, ਇੱਕੋ ਗੁਰੂ ਗ੍ਰੰਥ ਸਾਹਿਬ ਵਾਲੇ ਬਣ ਜਾਣਗੇ। ਉਹ ਪੰਜ ਗਿਆਨ ਇੰਦਰੇ ਵੱਖਰੇ ਵੱਖਰੇ ਨਹੀਂ ਤੁਰਨਗੇ ਵੀ ਕੋਈ ਕਹੇ ਆ ਮੈਂ ਤੈਨੂੰ ਇੱਧਰ ਲੈ ਚੱਲਾਂ, ਆ ਮੈਂ ਤੈਨੂੰ ਇੱਧਰ ਲੈ ਚੱਲਾਂ, ਉਹ ਇੱਕੋ ਹੀ ਗੁਰ ਭਾਈ, ਇੱਕੋ ਇਸ਼ਟ ਵਾਲੇ ਬਣਨਗੇ। ਉਹ ਪੰਜੇ ਗਿਆਨ ਇੰਦਰੇ ਫਿਰ ਪਰਮੇਸ਼ੁਰ ਦੀ ਬੰਦਗੀ ਵੇ ਜੁੜ ਜਾਣਗੇ। ਕਬੀਰ ਜਾਂ ਦਿਨ ਹਉ ਮੂਆ, ਪਾਛੇ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਕਹਿੰਦੇ ਕਰਮ ਇੰਦਰੇ, ਗਿਆਨ ਇੰਦਰੇ ਵੀ ਹੁਣ ਸਿਮਰਨ ਵਿੱਚ ਜੁੜ ਗਏ, ਹੁਣ ਉਹ ਵੀ ਨਹੀਂ ਕਹਿੰਦੇ ਵੀ ਇੱਧਰ ਉੱਧਰ ਜਾ, ਹੁਣ ਪੰਚ ਮਿਲੇ, ਪੰਜੇ ਮਿਲ ਗਏ, ਗੁਰ ਭਾਈ ਬਣ ਗਏ, ਭਾਵ ਇੱਕੋ ਵਿਚਾਰਧਾਰਾ ਹੋ ਗਈ, ਇੱਕੋ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਗਏ, ਇੱਕੋ ਇਸ਼ਟ ਬਣ ਗਿਆ ਉਹਨਾਂ ਦਾ, ਉਹ ਇੱਕੋ ਹੀ ਉਸਤਾਦ ਰੂਪੀ ਗੁਰੂ ਦੇ ਚੇਲੇ ਬਣ ਕੇ ਗੁਰ ਭਾਈ ਅਖਵਾਉਣ ਲੱਗ ਪਏ। ਪੰਚ ਮਿਲੇ ਗੁਰ ਭਾਈ, ਜਦੋਂ ਇਹ ਗਿਆਨ ਗੁਰੂ ਨੇ ਬਖਸ਼ਿਸ਼ ਕੀਤਾ,
ਨਾਨਕ ਤਿਨ ਕੈ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵ ਲਾਈ।
ਹੁਣ ਸਾਰੇ ਭੁਲੇਖੇ ਦੂਰ ਕਰ ਦਿੱਤੇ ਨੇ, ਕਿਉਂਕਿ ਪੂਰਾ ਸ਼ਬਦ ਨਹੀਂ ਨਾ ਸਾਨੂੰ ਉਹ ਸੁਣਾਉਂਦੇ, ਉਹ ਤੇ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਹੁਣ ਧੁਨ ਹੈ ਕੀ ਅਸਲ ਵਿੱਚ, ਧਿਆਨ ਹੈ ਕਿ ਅਖੀਰਲੀ ਪੰਕਤੀ ਵਿੱਚ ਵੇਖੋ ਨਾਨਕ ਸਾਹਿਬ ਕਹਿ ਰਹੇ ਨੇ, ਗੁਰੂ ਨਾਨਕ ਸਾਹਿਬ ਆਪਣੀ ਮੋਹਰ ਛਾਪ ਲਾ ਕੇ, ਨਾਨਕ ਤਿੰਨ ਕੈ ਸਦ ਬਲਿਹਾਰੀ, ਹੇ ਨਾਨਕ ਮੈਂ ਉਹਨਾਂ ਤੋਂ ਸਦਾ ਬਲਿਹਾਰੀ, ਕਿਹਨਾਂ ਤੋਂ, ਜਿਨ੍ਹਾਂ ਨੇ ਏਕ ਸ਼ਬਦ ਲਿਵ ਲਾਈ, ਜਿਨ ਏਕ ਸ਼ਬਦ ਲਿਵ ਲਾਈ, ਜਿਨ੍ਹੇ ਇੱਕ ਸ਼ਬਦ ਨਾਲ ਆਪਣੀ ਲਿਵ ਜੋੜ ਲਈ। ਹੁਣ ਉੱਥੇ ਧੁਨ ਮੈਂ ਧਿਆਨ, ਇੱਥੇ ਸ਼ਬਦ ਤੇ ਲਿਵ, ਧਿਆਨ ਦਾ ਅਰਥ ਲਿਵ ਤੇ ਧੁਨ ਦਾ ਅਰਥ ਸ਼ਬਦ। ਜੇ ਕਿਤੇ ਕੋਈ ਧੁਨ ਜਾਂ ਧਿਆਨ ਹੋਰ ਵਿਸ਼ਾ ਹੁੰਦਾ ਤੇ ਸਤਿਗੁਰੂ ਉਹਨਾਂ ਤੋਂ ਬਲਹਾਰ ਜਾਂਦੇ, ਪਰ ਕਿਹਨਾਂ ਤੋਂ ਬਲਹਾਰ ਜਾ ਰਹੇ ਨੇ, ਜਿਨ੍ਹਾਂ ਦਾ, ਜਿਨ੍ਹਾਂ ਦੀ ਧੁਨ ਗੁਰੂ ਦਾ ਸ਼ਬਦ ਤੇ ਜਿਨ੍ਹਾਂ ਦਾ ਧਿਆਨ ਭਾਵ ਆਪਣੀ ਸੁਰਤ ਆਪਣੀ ਲਿਵ ਨੂੰ ਸ਼ਬਦ ਵਿੱਚ ਜੋੜਨਾ। ਨਾਨਕ ਤਿੰਨ ਕੈ ਸਦ ਬਲਹਾਰੀ, ਹੈ ਨਾਨਕ ਮੈਂ ਉਹਨਾਂ ਤੋਂ ਸਦਾ ਬਲਹਾਰ, ਜਿਨ ਏਕ ਸ਼ਬਦ ਲਿਵ ਲਾਈ, ਜਿਨ੍ਹਾਂ ਨੇ ਇੱਕ ਗੁਰੂ ਦੇ ਸ਼ਬਦ ਨਾਲ ਆਪਣੀ ਲਿਵ ਜੋੜ ਲਈ, ਭਾਵ ਜਿਹੜੇ ਇੱਕ ਗੁਰੂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਗਏ, ਜਿਨ੍ਹਾਂ ਨੂੰ ਗੁਰੂ ਦੀ ਆਵਾਜ਼ ਸੁਣਨ ਲੱਗ ਪਈ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਹੇ ਨੇ, ਨਾਨਕ ਬਾਤ ਬਤਾਈ, ਨਾਨਕ ਬਾਤ ਬਤਾਈ,
ਨਾਨਕ ਬਾਤ ਬਤਾਈ, ਨਾਨਕ ਬਾਤ ਬਤਾਈ,
ਬਹੁਤ ਜਨਮ ਪਰਮਤ ਤੈਂ ਹਾਰਿਓ, ਬਹੁਤ ਜਨਮ ਪਰਮਤ ਤੈਂ ਹਾਰਿਓ, ਅਸਥਿਰ ਮਤ ਨਹੀਂ ਪਾਈ, ਅਸਥਿਰ ਮਤ ਨਹੀਂ ਪਾਈ,
ਅਸਥਿਰ ਮਤ ਨਹੀਂ ਪਾਈ, ਅਸਥਿਰ ਮਤ ਨਹੀਂ ਪਾਈ।
मानस दे पाए पद हर भज, मानस दे पाए पद हर भज। नानक बात बताई, नानक बात बताई, गुरु नानक साहब ने जिहड़ी बात बताई है उही गुरु दा ज्ञान है। जैसी मैं आवै खसम की बाणी तैसड़ा करी ज्ञान वे लालो, वो ज्ञान साडी जिंदगी दा आधार है जिहड़ा इस शब्द दे विच बख्शिश कीता सतगुरु कृपा करन। होईयां बेअंत प्रकार दियां भुल्लां तों खिमा कर देना। कल नूं नौवें पातशाह धन गुरु तेग बहादुर साहब जी दा शहीदी गुरपुरब है। सो आप सारियां संगतां ने इसे तरह ही चढ़दी कला दे नाल जिथे नगर कीर्तन विच जां गुरमत समागमां दे विच वख वख थावां ते हाजरी भरनी है, उत्थे दीवान हाल मंजी साहब विखे भी कल नूं गुरु तेग बहादुर साहब जी दे पारोपकार आप जी नाल सांझे कीते जाणगे। आओ अखीरलियां पंक्तियां दा पाठ एक बार फिर सरवण करके समाप्ति करिए।
मन मह जोत, जोत मह मनुआ, पंच मिले गुर पाई, नानक तिनका सद बलिहारी, जिन एक शब्द लिव लाई। वाहे गुरु जी का खालसा, वाहे गुरु जी की फतेह।